तो प्यारी दौलत बच्चे किस कोल रहनगे?
SNS लॉयर्स को इन सारे सवालों के जवाब ते तुहाडे हक ले लड़न वास्ते लियाकत है। अपने हक जानन ले या सलाह लेन ले आज ही SNS लॉयर्स नु कॉल करो 416-655-2000।
लाइन ऑफ क्रेडिट भी ले देंगे 11 सालों के तजुर्बेकार मॉर्गेज अलायंस के ब्रोकर कैनी तालिवाल लाइसेंस नंबर 10530 कॉल 9058122800 9058122800 और विजिट mortgagebuddies.ca ओ छाए पहने कैनी तालिवाल।
जद होर वधेरे स्थानक भाईचारक कारोबार अते सेवावां खुल रहे हन अते सामूहिक एकत्रतावां नूं वधा के 10 लोकां तक कर दिता गया है तां साडे वास्ते एक दूजे दी रखिया करन लई अपणियां कोशिशां नूं जारी रखना लाजमी है। शरीरक दूरी बनाई रखन दी पालना करो, 2 मीटर दी विथ ते रहो। जद शरीरक दूरी बनाई रखना एक चुनौती होवे तां मास्क पहनो अते अपने हत्थां नूं बार बार धोना जारी रखो। जे तुहानूं चिंता हो रही है कि तुहानूं COVID-19 दी बीमारी हो सकदी है या तुहाडा वायरस नाल संपर्क होया हो सकता है तां टेस्ट कराओ। अंदर जां बाहर सुरक्षित रहो, जिंदगियां बचाओ। वधेरे जानकारी लई ontario.ca/coronavirus देखो। ओंटेरियो सरकार द्वारा भुगतान शुदा।
हाँ जी, एक पैराडिकल कंपनी ट्रैफिक टिकट मिल गई है ओंटेरियो जां यूएसए दे विच। अपना ड्राइविंग अब्सट्रैक्ट जां CVOR साफ सुथरा रखने लई जां स्मॉल क्लेम्स कोर्ट मैटर है, तुसी किसे दे दावा करना है जां तुहाडे ते किसे ने दावा कर दिता है जां तुहाडे विरुद्ध जजमेंट हो गई है जां तुहाडा किरायेदार तुहानूं किराया नहीं दे रहा उस नूं कढ़णा है जां सिटी बाय लॉ दी कोई उलंघना हो गई है तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नूं फोन करो 9054519777 451-9777 चार मैली ड्राइव यूनिट 23 ब्रैम्पटन दे विच। इत्थे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन।
वाह बराड साहब, मकान ते तुहाडा बहुत सोहणा है, मुबारकां तुहानू।
ओ जी, असली मुबारकबाद दे हकदार तां हरमेल सिद्धू जी ने।
होमलाइन सिल्वर सिटी वाले हरमेल सिद्धू
जी, बिल्कुल ठीक फरमाया तुसी। ओना दी बदौलत ही सानू इन्नी वधिया डील च इन्ना सोना घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा। उन्हें कॉल करो हरमेल सिद्धू नू 647-401-6565
ब्रैम्पटन दे विच हाईवे 10 ते स्टील्स दे इंटरसेक्शन ते शॉपर्स वर्ल्ड ते शेल्डन कॉलेज वाले एरिए च आउण वाले सालां च 10 तो उपर हाई राइज कॉन्डो ते टाउनहाउस प्रोजेक्ट आ रहे ने। असी ऐसे एरिए च नवे टाउनहाउसेस ते कॉन्डोज दा पहला प्रोजेक्ट वेच रहे हां। जदों नूं बाकी प्रोजेक्ट रिलीज होने ने उदों तक कीमतां च काफी वाधा हो जाणा ते उपरों असी रेंटल गरंटी भी कर रहे हां। साडे कोल $2,250 पर मंथ ते रेंटल गरंटी वाले नवे टाउनहाउस तैयार ने ते असी कॉन्डो यूनिट भी बुक कर रहे हां। इन्वेस्टमेंट दा सुनहरी मौका, अपना यूनिट लैण लई हुणे कॉल करो 647-300-8436
3008436 सब ना मरना आया ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਅੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਿਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜੈਇੰਦਰ ਜੀ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-500-1-43-85।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ 15-20 ਮਿੰਟ ਗੱਲਾਂ ਬਾਤਾਂ ਹੋਣਗੀਆਂ, ਪਹਿਲਾਂ 1:30 ਵਜੇ ਤੋਂ ਪਹਿਲਾਂ, ਤੇ 1:30 ਵਜੇ ਤੋਂ ਬਾਅਦ ਫਿਰ ਆਪਾਂ ਢਾਈ ਵਜੇ ਤੋਂ ਬਾਅਦ ਫਿਰ ਆਪਾਂ ਸ਼ਿਵਿੰਦਰ ਨੂੰ ਲਾਈਨ ਤੇ ਲਵਾਂਗੇ। ਪੰਜਾਬ ਦੇ, ਭਾਰਤ ਦੇ ਹਾਲਾਤਾਂ ਬਾਰੇ ਤੁਹਾਡੇ ਨਾਲ ਗੱਲਬਾਤ ਆ ਜਿਹੜੀ ਕਰਾਂਗੇ। ਬਹੁਤ ਸਾਰੀਆਂ ਗੱਲਾਂ ਇਹਨਾਂ ਦਿਨਾਂ ਦੇ ਵਿੱਚ ਦਿਮਾਗ ਦੇ ਵਿੱਚ ਆਈਆਂ ਨੇ। ਅੱਜ ਵੈਸੇ 1 ਵਜੇ ਅਨਾਊਂਸਮੈਂਟ ਵੀ, ਮੇਰਾ ਖਿਆਲ ਬੈਕ ਟੂ ਸਕੂਲ ਵਾਲੀ ਜਿਹੜੀ ਅਨਾਊਂਸਮੈਂਟ ਹੁੰਦੀ ਆ ਵੀ ਬੱਚਿਆਂ ਨੇ ਕਿਸ ਤਰ੍ਹਾਂ ਜਾਣਾ ਸਕੂਲਾਂ ਦੇ ਵਿੱਚ ਵਾਪਸ, ਉਹ ਵੀ ਹੋਈ ਆ। ਨਾਲ ਜਿਵੇਂ ਕਾਫੀ ਦਿਨਾਂ ਤੋਂ ਡਿਸਕਸ਼ਨ ਚੱਲ ਰਹੀ ਹੈ, ਬਹੁਤ ਸਾਰੇ ਬੋਰਡਸ ਨੇ ਜਿਨ੍ਹਾਂ ਦੇ ਵਿੱਚ ਪੁਲਿਸ ਆ ਜਿਹੜੀ ਪਹਿਲਾਂ ਕਿਤੇ ਨਾ ਕਿਤੇ ਆਉਂਦੀ ਹੁੰਦੀ ਸੀ, ਭਾਵੇਂ ਐਜੂਕੇਸ਼ਨ ਦੇਣ ਲਈ ਆਉਂਦੀ ਹੁੰਦੀ ਸੀ, ਜਾਂ ਥੋੜਾ ਜਿਹਾ ਜਿਹਨੂੰ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਕ੍ਰਾਈਮ ਨੂੰ ਨੱਥ ਪਾਉਣ ਲਈ ਜਾਂ ਡਰੱਗਸ ਨੂੰ ਨੱਥ ਪਾਉਣ ਲਈ ਸਕੂਲਾਂ ਦੇ ਵਿੱਚ ਆਉਂਦੀ ਸੀ, ਜਾਂ ਲੋਕਾਂ ਦੇ ਵਿੱਚ ਤੇ ਪੁਲਿਸ ਦੇ ਵਿੱਚ ਜਿਹੜਾ ਗੈਪ ਹੁੰਦਾ, ਉਹਦੇ ਬਾਰੇ ਥੋੜੀ ਜਿਹੀ ਐਜੂਕੇਸ਼ਨ ਜਾਂ ਉਹ ਗੈਪ ਨੂੰ ਘਟਾਉਣ ਲਈ, ਇਹ ਦੱਸਣ ਲਈ ਕਿ ਪੁਲਿਸ ਤੁਹਾਡੀ ਸੁਰੱਖਿਆ ਲਈ ਹੈ, ਤੇ ਉਹਦੇ ਬਾਰੇ ਗੱਲਬਾਤ ਚੱਲ ਰਹੀ ਸੀ। ਪਰ ਜਦੋਂ ਦੀ ਪਿਛਲੇ ਸਮੇਂ ਦੇ ਵਿੱਚ ਮੂਵਮੈਂਟ ਚੱਲੀ ਆ ਸਾਰੇ ਅਮੈਰੀਕਾ ਦੇ ਵਿੱਚ, ਉਦੋਂ ਤੋਂ ਉਸ ਤੋਂ ਬਾਅਦ ਹੋਏ ਅਸਰ ਕਰਕੇ ਪੁਲਿਸ ਨੇ ਉਹ ਪ੍ਰੋਗਰਾਮ ਆ ਜਿਹੜਾ ਉਹ ਵਾਪਸ ਲੈ ਲਿਆ, ਤੇ ਕਈ ਸਕੂਲ ਬੋਰਡਸ ਨੇ ਵੀ ਇਹ ਡਿਸੀਜਨ ਕਰ ਲਿਆ। ਇਹਦੇ ਬਾਰੇ ਗੱਲਬਾਤ ਆ ਜਿਹੜੀ ਕਿਸੇ ਹੋਰ ਐਂਗਲ ਤੋਂ ਕੀਤੀ ਜਾਊਗੀ। ਅਲਟੀਮੇਟਲੀ ਗੱਲ ਇਹ ਬੱਚਿਆਂ ਦੀ ਐਜੂਕੇਸ਼ਨ ਨਾਲ ਵੀ ਜੁੜਦੀ ਆ। ਜਿਹਨੂੰ ਵੱਡੇ ਪਰਿਪੇਖ ਦੇ ਵਿੱਚ ਵੇਖਣਾ ਹੋਵੇ ਤੇ ਕ੍ਰਾਈਮ ਆ ਜਿਹੜਾ, ਜਾਂ ਬੱਚਿਆਂ ਦੀ ਜਿਹੜੀ ਸ਼ਖਸੀਅਤ ਡਿਵੈਲਪਮੈਂਟ ਹੁੰਦੀ ਆ, ਮੈਂਟੈਲਿਟੀ ਬਣਦੀ ਆ ਜਿਹੜੀ, ਉਹਦੇ ਤੇ ਆਲੇ ਦੁਆਲੇ ਦਾ ਕਿਵੇਂ ਅਸਰ ਪੈਂਦਾ। ਦੇਖੋ, ਇਸ ਗੱਲ ਬਾਰੇ ਬਹੁਤ ਸਾਰੇ ਲੋਕਾਂ ਦੇ ਆਪਸ ਵਿੱਚ ਦੀ ਮਤਭੇਦ ਨੇ। ਜਦੋਂ ਇਹ ਗੱਲ ਸ਼ੁਰੂ ਕੀਤੀ ਜਾਂਦੀ ਆ ਤੇ ਪਹਿਲਾਂ ਮਤਭੇਦ ਆ ਜਿਹੜੇ ਉਹ ਸਿਰ ਚੱਕ ਲੈਂਦੇ ਆ। ਕਾਰਨ ਇਹ ਹੈ ਕਿ ਇੰਨੇ ਐਂਗਲ ਤੋਂ, ਇੰਨੀਆਂ ਡਾਇਮੈਂਸ਼ਨ ਤੋਂ ਗੱਲਬਾਤ ਇਹਦੇ ਤੇ ਹੋ ਸਕਦੀ ਆ ਵੀ ਗੱਲ ਕਰਨ ਵਾਲਾ ਬੰਦਾ ਜਿਹੜੀ ਡਾਇਮੈਂਸ਼ਨ ਤੋਂ ਗੱਲ ਕਰ ਰਿਹਾ, ਜੇ ਅਸੀਂ ਉਹ ਡਾਇਮੈਂਸ਼ਨ ਬਾਰੇ ਨਹੀਂ ਸਮਝਾਂਗੇ, ਜੇ ਅਸੀਂ ਆਪਣੇ ਪੱਖ ਤੋਂ ਹੀ ਗੱਲ ਕਰੀ ਜਾਵਾਂਗੇ ਤੇ ਸਾਹਮਣੇ ਵਾਲੇ ਦੇ ਪੱਖ ਤੋਂ ਗੱਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਾਂਗੇ, ਤੇ ਫਿਰ ਮਸਲਾ ਇਹ ਉਲਝਿਆ ਰਹੂਗਾ। ਇਹ ਮਸਲਾ ਸਾਲਾਂ ਤੋਂ ਉਲਝਿਆ ਪਿਆ ਜੀ, ਸਦੀਆਂ ਤੋਂ ਉਲਝਿਆ ਪਿਆ, ਤੇ ਇਸ ਮਸਲੇ ਨੇ ਮੈਨੂੰ ਲੱਗਦਾ ਉਲਝਿਆ ਰਹਿਣਾ। ਕਿਉਂ? ਕਿਉਂਕਿ ਅਸੀਂ ਅਸੀਂ ਮੈਚਿਓਰਿਟੀ ਦੇ ਇਸ ਲੈਵਲ ਤੇ ਪਹੁੰਚੇ ਹੀ ਨਹੀਂ ਕਿ ਅਸੀਂ ਇਹ ਸਮਝ ਸਕੀਏ ਕਿ ਬੱਚੇ ਦੀ ਸ਼ਖਸੀਅਤ ਉਸਾਰੀ ਕਿਸ ਤਰ੍ਹਾਂ ਹੁੰਦੀ ਆ। ਜਿਹੜਾ ਬੰਦਾ ਇਹ ਸਮਝਦਾ ਕਿ ਕਿਸੇ ਬੱਚੇ ਨੂੰ ਡਰਾ ਕੇ, ਮਾਰ ਕੇ ਪੜ੍ਹਾਇਆ ਜਾ ਸਕਦਾ ਤੇ ਉਹਦਾ ਸੁਭਾਅ ਬਦਲਿਆ ਜਾ ਸਕਦਾ, ਤਾਂ ਮੈਂ ਕਹੂੰਗਾ ਜੀ ਉਹ ਸਿਰਫ ਮੂਰਖਾਂ ਦੇ ਸਵਰਗ ਚ ਨਹੀਂ ਰਹਿੰਦਾ, ਬਲਕਿ ਉਹ ਉਹ ਮੂਰਖਾਂ ਦੀਆਂ ਕਿਤਾਬਾਂ ਉਹਨੇ ਪੜ੍ਹੀਆਂ ਹੋਈਆਂ ਨੇ ਤੇ ਆਪ ਵੀ ਉਹ ਮਹਾਂਮੂਰਖ ਆ। ਬੱਚੇ ਦੀ ਸ਼ਖਸੀਅਤ ਸਾਰੀ ਦੇ ਵਿੱਚ ਟੀਚਰ ਦਾ ਰੋਲ, ਆਲੇ ਦੁਆਲੇ ਦਾ ਰੋਲ, ਮਾਂ ਪਿਓ ਦਾ ਰੋਲ ਬਹੁਤ ਵੱਡੀ ਅਹਿਮੀਅਤ ਰੱਖਦਾ। ਪਰ ਅਸੀਂ ਜਿਹੜੇ ਸਮਾਜ ਵਿੱਚ ਰਹਿ ਰਹੇ ਹਾਂ, ਭਾਵੇਂ ਇਹ ਬੜੇ ਸਿਆਣੇ ਸਮਾਜ ਨੇ, ਪਰ ਜਦੋਂ ਕਿਤੇ ਇਹ ਗੱਲ ਕੋਈ ਬੰਦਾ ਸੁਣਦਾ ਬਈ 6 ਸਾਲ ਦੀ ਇੱਕ ਲੜਕੀ ਨੂੰ, 7 ਸਾਲ ਦੀ ਇੱਕ ਲੜਕੀ ਨੂੰ ਪੁਲਿਸ ਵਾਲੇ ਹੱਥਕੜੀ ਲਾ ਕੇ ਉਹਦੇ ਗੁੱਟ ਤੇ ਗਿੱਟਿਆਂ ਦੇ ਉੱਤੇ ਬੰਨ੍ਹ ਕੇ ਉਹਨੂੰ ਲੈ ਕੇ ਜਾ ਰਹੇ ਆ, ਤੇ ਉਹ ਲੜਕੀ ਕੋਲੇ ਕੋਈ ਚਾਕੂ ਨੀ, ਕੋਈ ਡਾਂਗ ਨੀ, ਛੋਟਾ ਜਿਹਾ ਭਾਰ ਆ, ਥੋੜਾ ਜਿਹਾ ਭਾਰ ਆ ਉਹਦਾ, ਉਹ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਦੇ ਵਿੱਚ ਨੀ। ਤੇ ਫਿਰ ਬੰਦਾ ਸੋਚਣ ਲੱਗ ਜਾਂਦਾ ਬਈ ਇਹ ਜਿਹੜੀ ਇਹੋ ਜਿਹੀ ਅਲੋਕਾਰੀ ਘਟਨਾ ਇਹੋ ਜਿਹੇ ਸਮਾਜ 'ਚ ਕਿਵੇਂ ਘਟ ਸਕਦੀ ਆ? ਇਹ ਕਿਤੇ ਨਾ ਕਿਤੇ ਘਟਦੀਆਂ ਰਹਿੰਦੀਆਂ ਨੇ ਦੋਸਤੋ। ਇੱਥੇ ਸਾਡੇ ਪੀਲ ਬੋਰਡ 'ਚ ਵੀ ਘਟੀਆਂ ਨੇ, ਫਲੋਰੀਡਾ 'ਚ ਵੀ 6 ਸਾਲ ਦੇ ਇੱਕ ਲੜਕੇ ਨੂੰ ਗ੍ਰਿਫਤਾਰ ਕਰਕੇ ਇਸੇ ਤਰ੍ਹਾਂ ਹੀ ਲਿਜਾਇਆ ਗਿਆ ਸੀ। ਹਾਲਾਂਕਿ ਕਾਨੂੰਨ ਕਹਿੰਦਾ ਕਿ 12 ਸਾਲ ਦੇ ਬੱਚੇ ਨੂੰ ਤੁਸੀਂ ਬੱਚੇ ਨਾਲ ਤੁਸੀਂ ਇਸ ਤਰ੍ਹਾਂ ਦਾ ਵਰਤਾਅ ਨਹੀਂ ਕਰ ਸਕਦੇ। ਮੈਂ ਤਾਂ ਸਿਰਫ ਇੱਕ ਘਟਨਾ ਦਾ ਵੇਰਵਾ ਦਿੱਤਾ ਬਈ ਤਾਕਤ ਦੀ ਵਰਤੋਂ ਆ ਜਿਹੜੀ ਇਸ ਕਰਕੇ ਕੀਤੀ ਜਾਵੇ ਕਿ ਫਿਊਚਰ ਦੇ ਵਿੱਚ ਕੋਈ ਬੰਦਾ, ਕੋਈ ਬੱਚਾ ਜਿਹੜਾ ਉਹ ਬੋਲੇ ਹੀ ਨਾ, ਤਾਂ ਮੇਰਾ ਖਿਆਲ ਇਹ ਬਹੁਤ ਵੱਡੀ ਘਟਨਾ ਹੈ, ਇਹਨੂੰ ਛੋਟਾ ਕਰਕੇ ਨਹੀਂ ਦੇਖਿਆ ਜਾ ਸਕਦਾ। ਹਿਊਮਨ ਰਾਈਟਸ ਟ੍ਰਿਬਿਊਨਲ ਕੋਲੇ ਗੱਲਬਾਤ ਪਹੁੰਚੇ। ਇਹ ਅਕਸਰ ਦੇਖੋ ਪੁਲਿਸ ਤੰਤਰ ਆ ਜਿਹੜਾ, ਪੁਲਿਸ ਦੇ ਵਿੱਚ ਬੜੇ ਸਿਆਣੇ ਸਿਆਣੇ ਲੋਕ ਬੈਠੇ ਨੇ, ਬੜੀ ਵਧੀਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ, ਭਰਤੀ ਵਾਲੇ ਬੜੀ ਉਹਨਾਂ ਦੀ ਸਕਰੀਨਿੰਗ ਕੀਤੀ ਜਾਂਦੀ ਆ, ਪਰ ਕਈ ਵਾਰੀ ਇਹੋ ਜਿਹਾ ਵਾਪਰਦਾ ਜੀ। ਇਹਦੇ ਚ ਬਹੁਤ ਸਾਰੇ ਫੈਕਟਰਸ ਕੰਮ ਕਰਦੇ ਨੇ, ਇਹਦੇ ਚ ਰੇਸਿਜ਼ਮ ਕੰਮ ਕਰਦਾ, ਇਹਦੇ ਵਿੱਚ ਜਦੋਂ ਅਸੀਂ ਖਾਸ ਕਿਸਮ ਦੀ ਵਰਦੀ ਪਾ ਕੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਸਿਆਣੇ ਸਮਝਦੇ ਹਾਂ, ਉਹ ਫੈਕਟਰ ਕੰਮ ਕਰਦਾ। ਬਿਨਾਂ ਕਿਸੇ ਸ਼ੱਕ ਤੋਂ ਬਹੁਤ ਸਾਰੇ ਇਮਾਨਦਾਰ ਪੁਲਿਸ ਅਫਸਰ ਹੈਗੇ ਨੇ ਜਿਹੜੇ ਸਮਾਜ ਦੇ ਵਿੱਚ ਜਿਹੜਾ ਕ੍ਰਾਈਮ ਹੋ ਰਿਹਾ ਉਹਨੂੰ ਠੱਲ ਪਾਉਣ ਦੇ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੰਦੇ ਨੇ। ਉਹ ਆਪਣੀ ਡਿਊਟੀ ਨੂੰ ਸਮਝਦੇ ਨੇ ਵੀ ਸਾਡੀ ਡਿਊਟੀ ਕ੍ਰਾਈਮ ਨੂੰ ਰੋਕਣ ਦੀ ਹੈ, ਪਰ ਸਮਾਜ ਦੇ ਵਿੱਚ ਕ੍ਰਾਈਮ ਕਿੱਥੋਂ ਪੈਦਾ ਹੁੰਦਾ? ਉਹ ਪੁਲਿਸ ਵਾਲੇ ਆ ਜਿਹੜੇ ਉਹ ਕਿਉਂਕਿ ਉਹਨਾਂ ਨੂੰ ਕਾਨੂੰਨ ਦੇ ਵਿੱਚ ਕ੍ਰਾਈਮ ਨੂੰ ਕੰਟਰੋਲ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ। ਉਹ ਜੇ ਉਹਨਾਂ ਨਾਲ ਤੁਸੀਂ ਗੱਲ ਕਰੋ ਇਸ ਵਿਸ਼ੇ ਤੇ, ਤਾਂ ਮੇਰਾ ਖਿਆਲ ਬਹੁਤੇ ਪੁਲਿਸ ਵਾਲੇ ਕਹਿਣਗੇ ਜੀ ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ, ਅਸੀਂ ਕੋਈ ਫਿਲਾਸਫਰ ਨਹੀਂ ਹਾਂ, ਸਾਨੂੰ ਜਿਹੜੀ ਡਿਊਟੀ ਦਿੱਤੀ ਗਈ ਤਾਂ ਉਹ ਡਿਊਟੀ ਕਰ ਰਹੇ ਹਾਂ। ਇਹ ਜਿਹੜੇ ਮਾਹਰ ਲੋਕ ਨੇ, ਵਿਦਵਾਨ ਨੇ, ਪੋਲੀਟੀਸ਼ੀਅਨਸ ਨੇ, ਸਾਈਕੈਟ੍ਰਿਸਟ ਨੇ, ਸਾਈਕੋਲੋਜਿਸਟ ਨੇ, ਮਨੋਵਿਗਿਆਨੀ ਨੇ, ਉਹਨਾਂ ਦੇ ਸਮਝਣ ਦਾ ਮਸਲਾ। ਸਾਨੂੰ ਤਾਂ ਡਿਊਟੀ ਦਿੱਤੀ, ਅਸੀਂ ਆਪਦੀ ਡਿਊਟੀ ਕਰ ਰਹੇ ਤੇ ਉਹ ਕਿਸੇ ਹੱਦ ਤੱਕ ਉਹ ਸਹੀ ਵੀ ਉਹਨਾਂ ਦੀ ਗੱਲ ਹੋ ਸਕਦੀ ਆ। ਪਰ ਸਕੂਲ ਆ ਜਿਹੜੇ ਜਿਹੜੇ ਵਿਦਿਆ ਦੇ ਮੰਦਿਰ ਨੇ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਾਂ ਹਮੇਸ਼ਾ ਇੰਨੀ ਜ਼ਿਆਦਾ ਦਖਲਅੰਦਾਜ਼ੀ ਹੋ ਜਾਏ ਵੀ ਇੱਕ ਬੱਚੇ ਦੇ ਉੱਤੇ ਜਿਹੜੀ ਘਟਨਾ ਵਾਪਰੀ ਆ ਇਹਦਾ ਅਸਰ ਦੋਸਤੋ ਕਈ ਸਾਲ ਰਹਿਣਾ, ਤੇ ਜਿਨ੍ਹਾਂ ਨੇ ਉਹ ਦੇਖਿਆ, ਜਿਨ੍ਹਾਂ ਨੇ ਉਹ ਸੁਣਿਆ, ਉਹਨਾਂ ਦੇ ਦਿਮਾਗਾਂ 'ਚ ਰਹਿਣਾ ਇਹ ਅਸਰ। ਤੇ ਬਾਅਦ 'ਚੋਂ ਪੁਲਿਸ ਵਾਲੇ ਜੇ ਡਿਫੈਂਡ ਕਰਨੇ ਨੂੰ ਬਈ ਉਹ ਜਿਹੜਾ ਬੱਚਾ ਜੀ ਦੂਜਿਆਂ ਨੂੰ ਮਾਰ ਰਿਹਾ ਸੀ, ਦੂਜਿਆਂ ਨੂੰ ਐਂ ਕਹਿ ਰਿਹਾ ਸੀ, ਉਹ ਹਿੰਸਕ ਹੋ ਰਿਹਾ ਸੀ, ਉਹ ਜਿੰਨਾ ਮਰਜ਼ੀ ਕਹੀ ਜਾਣ, ਠੀਕ ਆ ਉਹਨਾਂ ਦੀ ਨੌਕਰੀ ਨੂਕਰੀ ਬਚੀ ਰਹਿੰਦੇ, ਤੁਹਾਨੂੰ ਸਿਸਟਮ ਦਾ ਪਤਾ ਹੀ ਆ ਨਾ, ਪੁਲਿਸ ਤੰਤਰ ਆ ਜਿਹੜਾ ਉਹਨਾਂ ਨੇ ਆਪਦੇ ਸਾਰਾ ਕੁਛ ਆਪਦੀਆਂ ਗੋਗਲਸ ਰਾਹੀਂ ਵੇਖਣਾ, ਮਾੜਾ ਮੋਟਾ ਉਹਨਾਂ ਨੂੰ ਸਸਪੈਂਡ ਵਗੈਰਾ ਕਰ ਕੁਰ ਕੇ ਤੇ ਜਾਂ ਮਾੜੀ ਮੋਟੀ ਸਜ਼ਾ ਦੇ ਕੇ ਬਾਅਦ ਦੇ ਵਿੱਚ ਕੌਣ ਪੁੱਛਦਾ। ਇਸੇ ਕਰਕੇ ਜਿਹੜਾ ਸਿਸਟਮ ਦੇ ਵਿੱਚ ਲਗਾਤਾਰ ਰੇਸਿਜ਼ਮ ਵੀ ਚੱਲਦਾ, ਨਾਲ ਦੀ ਨਾਲ ਜਿਹੜੀ ਤਾਕਤ ਦੀ ਦੁਰਵਰਤੋਂ ਆ, ਜਦੋਂ ਇਹਦੀ ਟੈਂਡੈਂਸੀ ਬੰਦੇ ਦੇ ਦਿਮਾਗ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਨੂੰ ਤੋੜਨਾ ਬਹੁਤ ਔਖਾ ਹੁੰਦਾ। ਸਾਡੇ ਵੀ ਇੱਥੇ ਸਾਡੀ ਜਿਹੜੀ ਕਮਿਊਨਿਟੀ ਆ ਉਹਦੇ ਦਿਮਾਗ ਦੇ ਵਿੱਚ ਇਹ ਆ ਵੀ ਪੁਲਿਸ ਵਾਲੇ ਪਤਾ ਨਹੀਂ ਸੱਚੀ ਮੁੱਚੀ ਕ੍ਰਾਈਮ ਰੋਕਦੇ ਆ, ਉਹਨਾਂ ਨੂੰ ਲੱਗਦਾ ਜੇ ਪੁਲਿਸ ਵਾਲੇ ਸੱਚੀ ਮੁੱਚੀ ਕ੍ਰਾਈਮ ਰੋਕਦੇ ਹੋਣ, ਠੀਕ ਆ ਉਹਨਾਂ ਦੀ ਡਿਊਟੀ ਜ਼ਰੂਰ ਆ, ਪਰ ਪਤਾ ਨਹੀਂ ਉਹਨਾਂ ਦੇ ਢੰਗ ਤਰੀਕਿਆਂ 'ਚ ਫਰਕ ਆ, ਪਤਾ ਨਹੀਂ ਉਹਨਾਂ ਨੂੰ ਮਤਲਬ ਕਿਵੇਂ ਟ੍ਰੇਨਿੰਗ ਦਿੱਤੀ ਜਾਂਦੀ ਹੈ। ਹਾਲਾਂਕਿ ਮੈਂ ਕਹਿੰਦਾ ਵੀ ਇਹ ਟ੍ਰੇਨਿੰਗ ਬਹੁਤ ਵਧੀਆ ਦਿੱਤੀ ਜਾਂਦੀ ਹੈ, ਪਰ ਫਿਰ ਕ੍ਰਾਈਮ ਰੁਕ ਕਿਉਂ ਨਹੀਂ ਰਿਹਾ? ਤੇ ਜੇ ਭਾਈ ਬਾਹਰ ਕ੍ਰਾਈਮ ਨਹੀਂ ਰੁਕ ਰਿਹਾ ਤੇ ਸਕੂਲਾਂ ਵਿੱਚ ਵੀ ਕ੍ਰਾਈਮ ਨਹੀਂ ਰੋਕਣਾ, ਭਾਵੇਂ ਰੋਜ਼ ਆ ਕੇ ਲੈਕਚਰ ਦੇਈ ਜਾਣ। ਦੂਜੀ ਗੱਲ ਇਹ ਆ, ਹਾਲੇ ਤਾਂ ਕੋਈ ਹੈ ਨਹੀਂ ਗਾ ਬਈ, ਵੱਡੇ ਵੱਡੇ ਬੱਚੇ ਆ ਜਿਹੜੇ ਉਹ ਬੁਲਿੰਗ ਕਰਦੇ ਨੇ, ਛੋਟੇ ਛੋਟੇ ਵੀ ਕਰਦੇ ਨੇ। ਤੇ ਦੂਜੀ ਗੱਲ ਇਹ ਵੀ ਦਲੀਲਾਂ ਦਿੱਤੀਆਂ ਜਾਂਦੀਆਂ ਵੀ ਪੁਲਿਸ ਵਾਲੇ ਆ ਕੇ ਉੱਥੇ ਗੈਪ ਘਟਾਉਣ ਦੀ ਗੱਲ ਕਰਦੇ ਨੇ, ਇਹੋ ਜਿਹੇ ਪ੍ਰੋਗਰਾਮ ਹੈਗੇ ਨੇ, ਉਹ ਦੱਸਦੇ ਨੇ ਕਿ ਭਾਈ ਅਸੀਂ ਪੁਲਿਸ ਵਾਲੇ ਤੁਹਾਡੀ ਰੱਖਿਆ ਲਈ ਆ, ਅਸੀਂ ਤੁਹਾਡੇ ਸ਼ੁਭ ਚਿੰਤਕ ਹਾਂ, ਤੇ ਜੇ ਕੋਈ ਕਿਸੇ ਦਾ ਧਿਆਨ ਆ ਜਿਹੜਾ ਉਹ ਗੈਰ ਸਮਾਜੀ ਜਿਹੜੀਆਂ ਪ੍ਰਵਿਰਤੀਆਂ ਉਹਨਾਂ ਵੱਲ ਜਾਂਦਾ ਤੇ ਅਸੀਂ ਹੌਲੀ ਹੌਲੀ ਉਹਨੂੰ ਪਲੋਸ ਕੇ ਉਹਨੂੰ ਜਿਹੜੀ ਮੁੱਖ ਧਾਰਾ ਹੁੰਦੀ ਆ ਸਮਾਜ ਦੀ ਉੱਧਰ ਲੈ ਕੇ ਆਉਣੇ, ਗੱਲਾਂ ਆਪਦੇ ਥਾਂ ਠੀਕ ਹੋ ਸਕਦੀਆਂ। ਪਰ ਗੱਲ ਤਾਂ ਇਹ ਹੈ ਕਿ ਸਕੂਲਾਂ ਦੇ ਵਿੱਚ ਜੇ ਇਹ ਸੋਚ ਲਈਏ ਕਿ ਭਾਈ ਪੁਲਿਸ ਵਾਲੇ ਵਰਦੀ ਦੇ ਵਿੱਚ ਆ ਕੇ ਸਾਰਾ ਕੁਝ ਕਰਨ ਤੇ ਕੱਲ ਨੂੰ ਕਹਿ ਦਾਂਗੇ ਭਾਈ ਡਾਕਟਰਾਂ ਦਾ ਕੀ ਰੋਲ, ਡਾਕਟਰ ਵੀ ਆ ਕੇ ਉੱਥੇ ਸਾਰਾ ਕੁਝ ਕਰਨ, ਤੇ ਫਿਰ ਟੀਚਰ ਦਾ ਰੋਲ ਕਿੱਥੇ ਗਿਆ? ਇਹ ਸਾਰਾ ਕੁਝ ਪੜ੍ਹਾਇਆ ਜਾ ਸਕਦਾ ਬੱਚਿਆਂ ਨੂੰ ਬੜੇ ਵਧੀਆ ਤਰੀਕੇ ਨਾਲ, ਜਿਵੇਂ ਵੀਡੀਓ ਦਿਖਾਈਆਂ ਜਾਂਦੀਆਂ, ਜਿਵੇਂ ਇੰਟਰੈਕਟਿਵ ਲਰਨਿੰਗ ਹੁੰਦੀ ਆ, ਸਾਰਾ ਕੁਝ ਹੋ ਸਕਦਾ। ਪਰ ਜੇ ਅਸੀਂ ਇਸ ਗੱਲ ਤੇ ਅੜੇ ਰਹੀਏ ਕਿ ਬਾਕੀ ਕਮਿਊਨਿਟੀਜ਼ ਆ ਜਿਹੜੀਆਂ ਜਾਂ ਸਕੂਲ ਬੋਰਡ ਨੇ ਫੈਸਲਾ ਲਿਆ ਹੈ, ਤੇ ਅਸੀਂ ਅੜੇ ਰਹੀਏ ਇਸ ਗੱਲ ਤੇ ਕਿ ਨਹੀਂ ਭਾਈ ਸਕੂਲਾਂ ਦੇ ਵਿੱਚ ਪੁਲਿਸ ਦਾ ਦਾਖਲਾ ਜਿਹੜਾ ਉਹ ਹੋਣਾ ਹੀ ਚਾਹੀਦਾ, ਤੇ ਮੇਰਾ ਖਿਆਲ ਮੈਨੂੰ ਲੱਗਦਾ ਸਾਡੇ ਵੀ ਸਟੈਂਡ ਦੇ ਵਿੱਚ ਕਿਤੇ ਨਾ ਕਿਤੇ ਫਰਕ ਹੋਊਗਾ। ਹਾਂ, ਇਹ ਇੱਕ ਵੱਡਾ ਮਸਲਾ ਹੈਗਾ ਜ਼ਰੂਰ। ਮੈਂ ਗੱਲ ਉੱਥੇ ਹੀ ਫੇਰ ਖਿੱਚੂਗਾ ਕਿ ਬੱਚਿਆਂ ਦੀ ਪਰਵਰਿਸ਼ ਕੀਤੀ ਜਾਂਦੀ ਹੈ, ਬੱਚਿਆਂ ਦੇ ਜਿਹੜਾ ਸਿੱਖਣ ਸਿਖਾਉਣ ਦਾ ਅਮਲ ਆ ਆਲੇ ਦੁਆਲੇ ਤੋਂ ਤੇ ਵੱਡਿਆਂ ਤੋਂ, ਇਹਦੇ ਵਿੱਚ ਲਾਜ਼ਮੀ ਤੌਰ ਤੇ ਕਿਤੇ ਨਾ ਕਿਤੇ ਫਰਕ ਆ ਜਿਹੜਾ ਰਹਿ ਰਿਹਾ। ਇਸੇ ਕਰਕੇ ਅਸੀਂ ਇਹ ਗੱਲਾਂ ਸੋਚਦੇ ਹਾਂ ਵੀ ਕ੍ਰਾਈਮ ਆ ਜਿਹੜਾ ਪੈਦਾ ਤਾਂ ਹੋ ਹੀ ਜਾਂਦਾ, ਡਰੱਗ ਸਕੂਲਾਂ ਦੇ ਵਿੱਚ ਵਿਕੀ ਤਾਂ ਜਾਂਦੀਆਂ ਨੇ, ਟੀਚਰ ਆ ਜਿਹੜੇ ਕਈ ਵਾਰ ਟੀਚਰ ਦੇ ਨਾਲ ਵੀ ਬੱਚੇ ਦੁਰਵਿਵਹਾਰ ਕਰਦੇ ਨੇ, ਕਈ ਵਾਰੀ ਬੱਚੇ ਦੂਜੇ ਬੱਚੇ ਨਾਲ ਦੁਰਵਿਵਹਾਰ ਕਰਦੇ ਨੇ। ਪਰ ਇਸ ਦਾ ਇੱਕੋ ਇੱਕ ਹੱਲ ਇਹ ਨਹੀਂ ਹੈ ਕਿ ਪੁਲਿਸ ਹੀ ਆ ਕੇ ਸਾਰਾ ਕੁਛ ਕਰੇ। ਇਸ ਦਾ ਹੱਲ ਇਹ ਹੈ ਵੀ ਅਸੀਂ ਆਪਣੀਆਂ ਜਿਹੜੀਆਂ ਬੇਸਿਕ ਬੁਨਿਆਦੀ ਧਾਰਨਾਵਾਂ ਨੇ ਅਸੀਂ ਉਹਨਾਂ ਨੂੰ ਫਰੋਲਣ ਦੀ ਕੋਸ਼ਿਸ਼ ਕਰੀਏ ਕਿ ਇਹ ਫਰਕ ਕਿੱਥੇ ਰਹਿ ਰਿਹਾ। ਇਹਦੇ ਵਿੱਚੋਂ ਇੱਕ ਝਲਕ ਸਾਨੂੰ ਰੇਸਿਜ਼ਮ ਦੀ ਜ਼ਰੂਰ ਨਜ਼ਰ ਆਊਗੀ, ਬਈ ਇਹ ਜਿਹੜਾ ਰੇਸਿਜ਼ਮ ਕਿਤੇ ਨਾ ਕਿਤੇ ਤਾਂ ਹੈਗਾ। ਦੂਸਰੀ ਝਲਕ ਸਾਨੂੰ ਅਲੱਗ ਅਲੱਗ ਸੱਭਿਆਚਾਰਾਂ ਦੇ ਵਿੱਚੋਂ ਆਊਗੀ ਕਿ ਅਲੱਗ ਅਲੱਗ ਸੱਭਿਆਚਾਰਾਂ ਦੇ ਵਿੱਚ ਹਰੇਕ ਸੱਭਿਆਚਾਰ ਆਪਣੇ ਆਪ ਨੂੰ ਕਹਿੰਦਾ ਵੀ ਅਸੀਂ ਸਭ ਤੋਂ ਉੱਤਮ ਹਾਂ, ਅਸੀਂ ਦੂਜਿਆਂ ਨਾਲੋਂ ਉੱਤਮ ਹਾਂ, ਸਾਡਾ ਰੰਗ ਵੀ ਉੱਤਮ ਆ, ਸਾਡਾ ਧਰਮ ਵੀ ਉੱਤਮ ਆ, ਸਾਡਾ ਸੱਭਿਆਚਾਰ ਵੀ ਉੱਤਮ ਆ। ਬਾਹਲੀ ਦੂਰ ਕੀ ਜਾਣਾ ਜੀ, ਆਪਾਂ ਬਾਹਲੀ ਦੂਰ ਜਾਵਾਂਗੇ ਤਾਂ ਫਿਰ ਗੱਲ ਸਮਝ ਨਹੀਂ ਲੱਗਣੀ। ਆਪਾਂ ਆਪਣੇ ਤੋਂ ਸ਼ੁਰੂ ਕਰ ਲੈਂਦੇ ਹਾਂ ਬਈ ਪੰਜਾਬ ਆ ਜਿਹੜੇ ਅਸੀਂ ਪੰਜਾਬ ਚੋਂ ਆਏ ਹਾਂ, ਪੰਜਾਬ ਚੋਂ ਅਸੀਂ ਇੱਕ ਖਾਸ ਕਾਸਟ ਵਾਲੇ ਲੋਕ ਹਾਂ ਜਿਹੜੇ ਕਿਸੇ ਨੂੰ ਬੁਰੀ ਲੱਗੇ ਤੇ ਕਿਸੇ ਨੂੰ ਲੱਗੇ ਚੰਗੀ ਗੱਲ, ਮੈਂ ਤਾਂ ਜੀ ਇਹ ਗੱਲ ਕਹਿਣੀ ਆ। ਸਾਨੂੰ ਇਹ ਲੱਗਦਾ ਵੀ ਅਸੀਂ ਜਿਹੜੇ ਜੱਟ ਹਾਂ ਨਾ, ਅਸੀਂ ਸਭ ਤੋਂ ਸੋਹਣੇ ਸੁਨੱਖੇ ਹਾਂ, ਸਭ ਤੋਂ ਬਹਾਦਰ ਹਾਂ। ਨਾ ਤਾਂ ਸਾਡੇ ਵਰਗਾ ਕੋਈ ਭੰਗੜਾ ਪਾ ਸਕਦਾ ਤੇ ਨਾ ਸਾਡੇ ਵਾਂਗੂ ਕੋਈ ਹਥਿਆਰ ਵਰਤ ਸਕਦਾ, ਤੇ ਸਾਡੇ ਕੋਲ ਸਭ ਤੋਂ ਸੋਹਣੇ ਹਥਿਆਰ ਹੁੰਦੇ ਆ, ਤੇ ਅਸੀਂ ਸ਼ਰਾਬ ਪੀ ਕੇ ਲਲਕਾਰੇ ਮਾਰੀਏ, ਸਾਨੂੰ ਕਾਨੂੰਨ ਨਾਂ ਦੀ ਕਿਸੇ ਚੀਜ਼ ਦਾ ਨਹੀਂ ਪਤਾ, ਅਸੀਂ ਕਤਲ ਵੀ ਕਰ ਦਿੰਦੇ ਹਾਂ, ਫਲਾਣਾ ਟਮਕਾ A to Z ਜਿਹੜਾ ਗਾਣੇ 'ਚ ਦਿਖਾਇਆ ਜਾਂਦਾ, ਅਸੀਂ ਕਾਰਾਂ ਤੇ ਗੇੜੇ ਕਰਦੇ ਹਾਂ, ਸੋਹਣੇ ਸੋਹਣੇ ਸਾਡੇ ਥੱਲੇ ਕਾਰਾਂ ਹੁੰਦੀਆਂ, ਉਹਦਾ ਸਿੱਟਾ ਮੈਂ ਸਾਰੇ ਫੈਕਟਰ ਨਹੀਂ ਕਹਿੰਦਾ ਪਰ ਉਹਦਾ ਥੋੜਾ ਜਿਹਾ ਅਸਰ ਆ ਜਿਹੜਾ ਨੌਜਵਾਨਾਂ ਤੇ ਹੁੰਦਾ, ਤੇ ਉੱਥੇ ਕਾਰ ਸੜਕਾਂ ਦੇ ਵਿਚਾਲੇ ਰੋਕ ਕੇ ਨਾ ਉਹ ਤੇ ਉੱਤੇ ਬੈਠ ਕੇ ਫੋਟੋਆਂ ਖਿਚਾਉਂਦੇ ਨੇ, ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ। ਇਹ ਆ ਜੀ ਸੱਭਿਆਚਾਰਕ ਵਿਗਾੜ, ਮੈਂ ਆਪਣੇ ਸੱਭਿਆਚਾਰ ਤੋਂ ਗੱਲ ਸ਼ੁਰੂ ਕੀਤੀ ਆ। ਇਹ ਅਲੱਗ ਅਲੱਗ ਸੱਭਿਆਚਾਰਾਂ 'ਚ ਅਲੱਗ ਅਲੱਗ ਤਰ੍ਹਾਂ ਦੇ ਵਿਗਾੜ ਆ ਜਿਹੜੇ ਹੁੰਦੇ ਨੇ, ਪਰ ਸਾਡੇ ਸਿਸਟਮ 'ਚ ਇੱਕ ਹੋਰ ਬੜਾ ਵੱਡਾ ਵਿਗਾੜ ਆ, ਦੁਨੀਆ ਲੈਵਲ 'ਤੇ ਉਹ ਫੈਲ ਰਿਹਾ ਵਿਗਾੜ। ਉਹ ਇਹ ਹੈ ਕਿ ਬੱਚੇ ਆ ਜਿਹੜੇ ਬਹੁਤ ਛੋਟੇ ਹੁੰਦੇ ਨੇ, ਜਦੋਂ ਉਹ ਆਲੇ ਦੁਆਲੇ ਨੂੰ ਸਮਝਣਾ ਸ਼ੁਰੂ ਕਰਦੇ ਨੇ ਕਿ ਆਲਾ ਦੁਆਲਾ ਚੀਜ਼ ਕੀ ਹੈ, ਆਲੇ ਦੁਆਲੇ ਦੇ ਵਿੱਚ ਜਦੋਂ ਉਹ ਹਸਬੈਂਡ ਵਾਈਫ ਚੋਂ ਇੱਕ ਨੂੰ ਗਾਇਬ ਦੇਖਦੇ ਨੇ, 50% ਬੱਚੇ ਆ ਜਿਹੜੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਹੋ ਸਕਦਾ ਰੈਟਾ ਘੱਟ ਵੱਧ ਹੋਵੇ, 55 ਹੋਵੇ ਜਾਂ 45 ਹੋਵੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਇਹ ਦਿਸਦਾ ਕਿ ਸਾਡੇ ਪਾਲਣ ਪੋਸ਼ਣ ਦੇ ਵਿੱਚ ਤਾਂ ਇੱਕ ਫੈਮਿਲੀ ਮੈਂਬਰ ਹੀ ਰੋਲ ਅਦਾ ਕਰ ਰਿਹਾ, ਦੂਜਾ ਤਾਂ ਅਸੀਂ ਕਿਤੇ ਦੇਖਿਆ ਨਹੀਂ, ਕਈ ਵਾਰ ਤਾਂ ਪਿਓ ਦਾ ਮੂੰਹ ਨਹੀਂ ਦੇਖਿਆ ਜਾਂਦਾ ਗਾ, ਕਈ ਸਾਲ ਫੈਮਿਲੀਆਂ ਟੁੱਟ ਜਾਂਦੀਆਂ ਨੇ, ਤੇ ਫਿਰ ਬੱਚਿਆਂ ਦੇ ਆਲੇ ਦੁਆਲੇ ਹਿੰਸਾ ਹੋ ਰਹੀ ਹੁੰਦੀ ਹੈ, ਜਿਹਨੂੰ ਅਸੀਂ ਫੈਮਿਲੀ ਦਾ ਰੱਟਾ ਸਾਰਾ ਦਿਨ ਲਾਈ ਰੱਖਦੇ ਹਾਂ, ਉਹਦੀਆਂ ਜਿਹੜੀਆਂ ਸਟ੍ਰਿੰਗਸ ਦਾ ਤੰਦਾਂ ਬਹੁਤ ਕਮਜ਼ੋਰ ਹੁੰਦੀਆਂ ਨੇ, ਉਹਨਾਂ ਦੇ ਸਾਹਮਣੇ ਤੜਕ ਕਰਕੇ ਟੁੱਟਦੀਆਂ ਨੇ, ਇਹ ਸਾਰਾ ਕੁਛ ਉਹਦੇ ਸੂਖਮ ਮਨ ਦੇ ਉੱਤੇ ਅਸਰ ਕਰਦਾ। ਉੱਤੋਂ ਭਾਵੇਂ ਅਸੀਂ ਕਾਨੂੰਨ ਬਣਾਈ ਰੱਖੀਏ ਕਿ ਹਿੰਸਾ ਨਹੀਂ ਹੋਣੀ ਚਾਹੀਦੀ, ਪਰ ਹਿੰਸਾਤਮਕ ਰੁਝਾਨ ਉਹਨਾਂ ਦੇ ਅੰਦਰ ਪਨਪਦਾ, ਜਿਹਨੂੰ ਪਿਆਰ ਦੀ ਛੋਹ ਦੇ ਨਾਲ ਠੰਡਾ ਕਰਨਾ ਹੁੰਦਾ। ਉਹ ਪਿਆਰ ਦੀ ਛੋਹ ਮਾਪਿਆਂ ਤੋਂ, ਸਿਆਣਿਆਂ ਤੋਂ, ਟੀਚਰਾਂ ਤੋਂ ਮਿਲਦੀ ਹੈ। ਜਦੋਂ ਸਾਡੇ ਟੀਚਰ ਵੀ, ਬਹੁਤ ਸਿਆਣੇ ਟੀਚਰ ਵੀ ਹੈਗੇ ਨੇ, ਪਰ ਜਦੋਂ ਸਾਡੇ ਟੀਚਰ ਵੀ ਇਹ ਪ੍ਰੋਬਲਮ ਸਮਝਣ ਤੋਂ ਅਸਮਰਥ ਹੁੰਦੇ ਨੇ, ਮਾੜੀ ਜਿਹੀ ਗੱਲ ਕਰਕੇ ਉਹ, ਮਾੜੀ ਜਿਹੀ ਗੱਲ ਸੁਣ ਕੇ, ਮਾੜਾ ਜਿਹਾ ਕੁਛ ਦੇਖ ਕੇ ਉਹ ਪ੍ਰਿੰਸੀਪਲ ਕੋਲੇ ਸ਼ਿਕਾਇਤਾਂ ਲਾਉਣ ਭੱਜ ਜਾਂਦੇ ਨੇ, ਬੱਚਿਆਂ ਨੂੰ ਪ੍ਰਿੰਸੀਪਲ ਕੋਲੇ ਭੇਜ ਦਿੰਦੇ ਨੇ, ਬੱਚਿਆਂ ਨੂੰ ਸਕੂਲ ਚੋਂ ਕੱਢ ਦਿੰਦੇ ਨੇ। ਸਿੱਧਾ ਇੱਥੇ ਹਿੰਸਾ ਤਾਂ ਪੰਜਾਬ ਵਾਲੇ ਤਾਂ ਉਹ ਵੀ ਗਲਤ ਸੀ, ਮਤਲਬ ਟੀਚਰ ਆ ਜਿਹੜੇ ਮਾਰਦੇ ਸੀ, ਪਰ ਇਹ ਵੀ ਇੰਨੀ ਵੀ ਗੱਲ ਵੀ ਟੀਚਰ ਦੀ ਇੱਕ ਜ਼ਿੰਮੇਵਾਰੀ ਉਹ ਬੱਚਿਆਂ ਦੀ ਮੈਂਟੈਲਿਟੀ ਨੂੰ, ਮਾਨਸਿਕਤਾ ਨੂੰ ਸਮਝੇ, ਤੇ ਜੇ ਉਹ ਸਮਝਣ ਤੋਂ ਅਸਮਰਥ ਨੇ ਤੇ ਮੋਟੀਆਂ ਤਨਖਾਹਾਂ ਲੈ ਰਹੇ ਨੇ, ਹਾਲਾਂਕਿ ਮੈਂ ਟੀਚਰਾਂ ਦੀ ਬਹੁਤ ਕਦਰ ਕਰਦਾ, ਪਰ ਇਹੋ ਜਿਹੇ ਟੀਚਰਾਂ ਦੀ ਵੀ ਘਾਟ ਨੀ ਜਿਹੜੇ ਸਿਰਫ ਤਨਖਾਹਾਂ ਬਟੋਰਨ ਦੇ ਲਈ ਜਾਂਦੇ ਨੇ, ਜਦੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਅਸਮਰਥ ਹੁੰਦੇ ਨੇ, ਜਦੋਂ ਬੱਚੇ ਦੀ ਮਾਨਸਿਕਤਾ ਨੂੰ ਨਹੀਂ ਸਮਝ ਸਕਦੇ, ਉਦੋਂ ਫਿਰ ਬੱਚਿਆਂ ਦੇ ਵਿੱਚ ਵਿਗਾੜ ਆਉਣੇ ਸ਼ੁਰੂ ਹੁੰਦੇ ਨੇ। ਉਹ ਵਿਗਾੜ ਆ ਜਿਹੜੇ, ਉਹ ਜਿਵੇਂ ਆ ਕਰੋਨਾ ਫੈਲਦਿਆ ਨਾ ਇਨਫੈਕਸ਼ਨ, ਇਹ ਐਂ ਫੈਲਦਾ ਇੱਕ ਬੱਚੇ ਤੋਂ ਦੂਜੇ ਬੱਚੇ ਤੱਕ। ਬੱਚੇ ਦਾ ਇੱਕ ਵਾਰ ਦਾ ਜਿਹੜਾ ਗਲਤ ਬਿਹੇਵੀਅਰ ਆ, ਉਹ ਗਲਤ ਬਿਹੇਵੀਅਰ ਦੇ ਸਾਹਮਣੇ ਤੁਸੀਂ ਕਿਵੇਂ ਇੰਟਰੈਕਟ ਕਰਦੇ ਹੋ, ਟੀਚਰ ਦਾ ਤੇ ਵੱਡਿਆਂ ਦਾ ਰਿਐਕਸ਼ਨ ਕੀ ਹੁੰਦਾ, ਉਸ ਰਿਐਕਸ਼ਨ ਤੋਂ ਬੱਚੇ ਦਾ ਜਿਹੜਾ ਬੱਚੇ ਦਾ ਜਿਹੜਾ ਚੀਜ਼ਾਂ ਨੂੰ ਗ੍ਰੈਸਪ ਕਰਨ ਦਾ ਜਿਹੜਾ ਢੰਗ ਆ, ਜਾਂ ਬੱਚੇ ਦਾ ਅਗੇਨ ਦੁਬਾਰਾ ਰਿਐਕਟ ਕਰਨ ਦਾ ਢੰਗ ਆ ਜਿਹੜਾ, ਉਹ ਸਾਡੇ ਰਿਐਕਸ਼ਨ ਤੋਂ ਸ਼ੁਰੂ ਹੁੰਦਾ। ਜੇ ਅਸੀਂ ਗਲਤ ਢੰਗ ਨਾਲ ਰਿਐਕਟ ਕਰਦੇ ਹਾਂ ਬੱਚੇ ਦੀ ਕਿਸੇ ਵੀ ਗਲਤ ਕੀਤੀ ਹੋਈ ਕਾਰਵਾਈ ਪ੍ਰਤੀ, ਸਾਡਾ ਨਜ਼ਰੀਆ ਗਲਤ ਆ, ਅਲਟੀਮੇਟਲੀ ਉਹ ਸਾਨੂੰ ਬਾਅਦ ਦੇ ਵਿੱਚ ਰਿਫਲੈਕਟ ਹੋ ਕੇ ਸਾਡੇ ਤੱਕ ਆਉਂਦਾ ਬੱਚਿਆਂ ਰਾਹੀਂ, ਤੇ ਬੱਚੇ ਦੀ ਮੈਂਟੈਲਿਟੀ ਹੈ ਜਿਹੜੀ ਉਹ ਵਿਗੜ ਜਾਂਦੀ ਹੈ, ਸ਼ਖਸੀਅਤ ਵਿਗੜ ਜਾਂਦੀ ਹੈ। ਜੇ ਤਾਂ ਅਸੀਂ ਇਹ ਬੇਸਿਕ ਗੱਲਾਂ ਸਮਝਦੇ ਹਾਂ, ਫਿਰ ਤਾਂ ਸਾਨੂੰ ਮਤਲਬ ਇਸ ਤਰ੍ਹਾਂ ਲੱਗਦਾ ਵੀ ਸਕੂਲ ਜਿਹੜੇ ਵਿੱਦਿਆ ਦੇ ਮੰਦਰ ਨੇ, ਇੱਥੇ ਬਹੁਤ ਸਿਆਣੇ ਟੀਚਰ ਜੇ ਹੋਣ, ਅਧਿਆਪਕ ਹੋਣ, ਤੇ ਫਿਰ ਸਾਰਾ ਕੁਛ ਠੀਕ ਹੋਜੂ। ਪਰ ਜੇ ਸਾਡੇ ਟੀਚਰਾਂ ਦੇ ਵਿੱਚ ਹੀ ਰੇਸਿਜ਼ਮ ਆ, ਸਾਡੇ ਜਿਹੜੇ ਟੀਚਰ ਆ ਉਹ ਇਹ ਸੋਚਦੇ ਕਿ ਆਹ ਖਾਸ ਰੰਗ ਦਾ ਜਿਹੜਾ ਬੱਚਾ ਇਹਨੂੰ ਅਸੀਂ ਜ਼ਿਆਦਾ ਪੜ੍ਹਾ ਸਕਦੇ ਹਾਂ, ਇਹ ਸਾਫ ਸੁਥਰਾ, ਤੇ ਉਹ ਇੱਕ ਖਾਸ ਰੰਗ ਦਾ ਬੱਚਾ, ਇਹ ਖਾਸ ਪਿਛੋਕੜ ਚੋਂ ਆਇਆ, ਤੇ ਇਹਨਾਂ ਦਾ ਪਿਛੋਕੜ ਹੀ ਇਹੋ ਜਿਹਾ, ਪਿਛੋਕੜ ਹੀ ਮਾੜਾ, ਤੇ ਫਿਰ ਭਾਈ ਸਾਡੇ ਸਮਾਜ ਨੂੰ ਕੋਈ ਠੀਕ ਨਹੀਂ ਕਰ ਸਕਦਾ ਗਾ। ਇਸੇ ਕਰਕੇ ਠੀਕ ਨਹੀਂ ਹੋਇਆ ਤੇ ਸਦੀਆਂ ਤੱਕ ਐ ਚੱਲਣਾ, ਇਹਦੇ ਚ ਸਟਰਗਲ ਚੱਲਦੀ ਰਹਿਣੀ ਆ। ਕਈ ਵਾਰ ਤਾਂ ਨਫ਼ਰਤ ਇੰਨੀ ਹੁੰਦੀ ਆ, ਤੁਹਾਨੂੰ ਕੀ ਦੱਸਾਂ, ਸਾਡੇ ਦੋਸਤ ਮਿੱਤਰ ਵੀ ਦੱਸਦੇ ਆ ਜਿਹੜੇ ਸਿਸਟਮ ਜਿਹਨਾਂ ਨੇ ਪੜ੍ਹਾਇਆ ਵੀ ਆ, ਬਈ ਇੰਨੀ ਕੁ ਨਫ਼ਰਤ ਹੁੰਦੀ ਆ ਵੀ ਇੱਕ ਖਾਸ ਤਬਕੇ ਚੋਂ ਇੱਕ ਖਾਸ ਕਲਚਰ ਵਾਲਾ ਭਾਵੇਂ ਪ੍ਰਿੰਸੀਪਲ ਵੀ ਬਣ ਜੇ, ਪਰ ਟੀਚਰਾਂ ਦੇ ਮਨ ਦੇ ਵਿੱਚ ਇੰਨੀ ਨਫ਼ਰਤ ਹੁੰਦੀ ਆ, ਤੁਸੀਂ ਛੱਡ ਹੀ ਦਿਓ ਜੀ। ਅਸੀਂ ਪੰਜਾਬ 'ਚ, ਮੈਂ ਪੰਜਾਬ ਦੀਆਂ ਉਦਾਹਰਣਾਂ ਵਾਰ ਵਾਰ ਤਾਂ ਦਿੰਦਾ ਤਾਂ ਕਿ ਸਾਨੂੰ ਸਹੀ ਤਰ੍ਹਾਂ ਸਮਝ ਲੱਗ ਸਕਣ। ਉਹ ਪੰਜਾਬ ਦੇ ਵਿੱਚ ਜੇ ਕੋਈ ਜਿਨ੍ਹਾਂ ਦੀ ਆਮਦਨ ਘੱਟ ਹੁੰਦੀ ਹੈ, ਜਿਨ੍ਹਾਂ ਨੂੰ ਜਿਹੜੇ ਸਮਾਜਿਕ ਤੇ ਆਰਥਿਕ ਤੌਰ ਤੇ ਪਛੜੇ ਲੋਕ ਹੁੰਦੇ ਨੇ, ਜੇ ਉਹਨਾਂ ਤੋਂ ਕੋਈ ਪੜ੍ਹ ਲਿਖ ਵੀ ਜਾਏ ਤਾਂ ਖਾਨਦਾਨੀ ਮਿਹਣੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਵਾਰ ਵਾਰ, ਇੱਥੇ ਵੀ ਦਿੱਤੇ ਜਾਂਦੇ ਨੇ, ਟੇਢੇ ਤਰੀਕੇ ਨਾਲ ਦਿੱਤੇ ਜਾਂਦੇ ਨੇ। ਤੁਸੀਂ ਜਿਹੜੇ ਹਿਊਮਨ ਰਾਈਟਸ ਵਾਲੇ ਨੇ, ਇਹਨਾਂ ਤੋਂ ਬਾਹਲੀ ਦੂਰ ਜਾਣ ਦੀ ਲੋੜ ਨਹੀਂ ਜੀ, ਗੂਗਲ ਤੇ ਸਰਚ ਕਰਕੇ ਦੇਖ ਲਓ ਅਲੱਗ ਅਲੱਗ ਡਿਪਾਰਟਮੈਂਟਸ ਦੇ ਵਿੱਚ ਕਿਵੇਂ ਰੇਸਿਜ਼ਮ ਹੁੰਦਾ, ਕਿਵੇਂ ਜਿਹੜੇ ਪੂਰੇ ਇੰਟੈਲੀਜੈਂਟ ਲੋਕ ਹੁੰਦੇ ਨੇ, ਮਿਹਨਤੀ ਲੋਕ ਹੁੰਦੇ ਨੇ, ਜਿਹੜੇ ਆਪਣੀ ਮਿਹਨਤ ਦੇ ਜ਼ੋਰ ਅੱਗੇ ਵੱਧਦੇ ਨੇ, ਕਿਵੇਂ ਉਹਨਾਂ ਦਾ ਰਾਹ ਰੋਕਿਆ ਜਾਂਦਾ। ਵਾਰ ਵਾਰ ਉਹਨਾਂ ਨੂੰ ਅਹਿਸਾਸ ਕਰਾਇਆ ਜਾਂਦਾ ਕਿ ਤੁਸੀਂ ਇਸ ਜੌਬ ਤੇ ਇਸ ਪੋਸਟ ਦੇ ਪਹੁੰਚਣ ਦੇ ਯੋਗ ਹੀ ਨਹੀਂ। ਇਹ ਵਾਰ ਵਾਰ ਉਹਨਾਂ ਦੀ ਜ਼ਮੀਰ ਦੇ ਉੱਤੇ ਥੱਪੜ ਮਾਰੇ ਜਾਂਦੇ ਨੇ ਵਾਰ ਵਾਰ, ਹਰ ਰੋਜ਼, ਇੱਕ ਦਿਨ ਦੀ ਗੱਲ ਨਹੀਂ, ਕਿੰਨੇ ਕੇਸ ਤੁਹਾਡੇ ਸਾਹਮਣੇ ਪਏ ਨੇ, ਯੂਨੀਵਰਸਿਟੀ ਦੇ ਵਿੱਚ ਪੜ੍ਹਾਏ ਜਾਂਦੇ ਨੇ, ਕਦੇ ਪੜ੍ਹ ਕੇ ਵੇਖ ਲਿਓ। ਤੇ ਜੇ ਬੱਚਿਆਂ ਦੇ ਸਾਹਮਣੇ ਮਾਹੌਲ ਆ ਜਿਹੜਾ ਉਹ ਸੁਧਰਦਾ ਨਹੀਂ, ਤੇ ਜਿੰਨੀ ਮਰਜ਼ੀ ਫੋਰਸ ਲਾਈ ਜਾਓ ਜੀ, ਭਾਵੇਂ ਮਿਲਟਰੀ ਲਾ ਦਿਓ ਸਕੂਲਾਂ ਦੇ ਵਿੱਚ, ਤੇ ਫਿਰ ਵੀ ਜਿਹੜਾ ਕ੍ਰਾਈਮ ਆ ਉਹ ਨਹੀਂ ਰੁਕਣਾ। ਤੇ ਦੂਜੀ ਗੱਲ, ਬੱਚਿਆਂ ਦੀ, ਟੀਚਰ ਦੀ ਤੇ ਪੇਰੈਂਟਸ ਦੀ ਜਿਹੜੀ ਇੰਟਰੈਕਸ਼ਨ ਆ, ਉਹ ਜੇ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦੀ, ਜੇ ਸਕੂਲ 'ਚ ਟੀਚਰ ਸਿਆਣੇ ਵੀ ਹੋਣ, ਜੇ ਪੇਰੈਂਟਸ ਘਰੇ ਧਿਆਨ ਨਹੀਂ ਦਿੰਦੇ ਗੇ, ਤੇ ਫਿਰ ਵੀ ਸਾਡੇ ਬੱਚੇ ਆ ਜਿਹੜੇ ਉਹਨਾਂ ਦਾ ਉਸ ਲੈਵਲ ਤੇ ਨਹੀਂ ਪਹੁੰਚ ਸਕਦੇ। ਹਰੇਕ ਬੱਚਾ ਆਪਣੇ ਆਪ 'ਚ ਵਿਲੱਖਣ ਹੁੰਦਾ, ਬੜੀ ਸਮਰੱਥਾ ਜੀ, ਤੁਸੀਂ ਬੱਚੇ ਦੀ ਗੱਲ ਛੱਡੋ ਜੀ, ਹਰੇਕ ਵਿਅਕਤੀ ਆ ਜਿਹੜਾ ਉਹਦੇ 'ਚ ਇੰਨੀ ਕੁ ਸਮਰੱਥਾ, ਉਹ ਬਹੁਤ ਕੁਛ ਕਰ ਸਕਦਾ। ਪ੍ਰੋਬਲਮ ਤਾਂ ਇਹ ਆ, ਸਾਨੂੰ ਆਪਣੀ ਸਮਰੱਥਾ ਵਰਤਣ ਦਾ ਸਕਿੱਲ ਜਾਂ ਵੱਲ ਸਿਖਾਇਆ ਹੀ ਨਹੀਂ ਜਾਂਦਾ। ਹੁਣ ਅਸੀਂ ਕਿੱਥੋਂ ਸਿੱਖਣਾ, ਅਸੀਂ ਕੰਧਾਂ ਨਾਲ ਟੱਕਰਾਂ ਮਾਰ ਕੇ ਥੋੜ੍ਹਾ ਸਿੱਖਣਾ, ਨਾ ਬਾਹਰੋਂ ਸਿੱਖਣਾ, ਉਹ ਸਾਨੂੰ ਜਿਹੜੇ ਮਾਹਰ ਲੋਕ ਆ ਉਹਨਾਂ ਨੇ ਸਿਖਾਉਣਾ। ਉਹ ਜਿਹੜੀ ਜੋਤ ਜਗਾਉਣੀ ਹੁੰਦੀ ਆ, ਉਹ ਛੋਟੇ ਹੁੰਦਿਆਂ ਜਗਣੀ ਹੁੰਦੀ ਆ। ਉਹ ਜੇ ਨਹੀਂ ਜਗਾਈ ਜਾਂਦੀ ਤੇ ਉਹਦੇ ਵਿੱਚ ਸਿਸਟਮ ਦਾ ਕਸੂਰ ਆ, ਉਹਦੇ ਵਿੱਚ ਟੀਚਰ ਦਾ ਕਸੂਰ ਆ, ਉਹਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਸਾਡਾ ਕਸੂਰ ਆ, ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ, ਅਸੀਂ ਤਾਂ ਬੱਚੇ ਹੁੰਦੇ ਹਾਂ। ਉਹ ਫਿਰ ਜਿਹੜਾ ਇੱਕ ਪੱਖ ਅਣਗੋਲਿਆ ਰਹਿ ਜਾਂਦਾ, ਉਹ ਸਾਰੀ ਉਮਰ ਫਿਰ ਨਾਲ ਚੱਲਦਾ ਜੀ। ਉਹ ਭਾਵੇਂ ਸਾਨੂੰ ਆਪਣੀ ਕਮੀ ਦਾ ਪਤਾ ਵੀ ਲੱਗ ਜੇ, ਪਰ ਵੱਡੇ ਹੋ ਕੇ ਅਸੀਂ ਸੁਧਾਰ ਨਹੀਂ ਨਾ ਸਕਦੇ ਗੇ। ਕੁਝ ਗੱਲਾਂ ਹੁੰਦੀਆਂ ਜਿਹੜਾ ਸਾਡੀ ਸ਼ਖਸੀਅਤ ਦਾ ਅੰਗ ਬਣ ਜਾਂਦੇ, ਅਸੀਂ ਕੌਨਸ਼ੀਅਸ ਐਫਰਟਸ ਬਣਾ ਕੇ ਸੁਧਾਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ, ਪਰ ਫਿਰ ਵੀ ਕੁਛ ਪੱਖ ਆ ਜਿਹੜੇ ਉਹ ਨਹੀਂ ਸੁਧਾਰੇ ਜਾ ਸਕਦੇ। ਇਹਦਾ ਮਤਲਬ ਜੇ ਉਹ ਸਾਡੇ ਦਿਮਾਗ ਦੇ ਜਾਂ ਸਾਡੀ ਸ਼ਖਸੀਅਤ ਦੇ ਕੁਛ ਪੱਖ ਨੇ ਜਿਹੜੇ ਉਹ ਵੱਧ ਫੁੱਲ ਸਕਦੇ ਸੀ, ਉਸ ਵੇਲੇ ਨਹੀਂ ਵਧੇ ਫੁੱਲੇ, ਤੇ ਫਿਰ ਸਾਡਾ ਕਸੂਰ ਥੋੜਾ। ਇਸੇ ਤਰ੍ਹਾਂ ਸਿਸਟਮ ਦਾ ਇੱਕ ਆਪਣਾ ਰੋਲ ਆ, ਉਸ ਸਿਸਟਮ ਦੇ ਵਿੱਚ ਜੇ ਕਿਸੇ ਬੱਚੇ ਨਾਲ ਧੱਕਾ ਹੁੰਦਾ, ਉਹਦੇ ਆਪਣੇ ਕਲਚਰ ਦੇ ਵਿੱਚ ਜੇ ਕੁਝ ਇਹੋ ਜਿਹੀਆਂ ਗੱਲਾਂ ਪਈਆਂ ਨੇ, ਉਹਨੂੰ ਉਹਨੂੰ ਪ੍ਰੇਮ ਪਿਆਰ ਨਹੀਂ ਮਿਲਦਾ, ਉਹਨੂੰ ਪ੍ਰੋਪਰ ਅਟੈਨਸ਼ਨ ਨਹੀਂ ਮਿਲਦੀ, ਤੇ ਜੇ ਤੁਸੀਂ ਸਮਝਦੇ ਹੋ ਭਾਈ ਧੱਕੇ ਨਾਲ ਸਾਰਾ ਕੁਝ ਕੀਤਾ ਜਾ ਸਕਦਾ ਤਾਂ ਬਹੁਤ ਵੱਡੇ ਵਹਿਮ ਦੇ ਵਿੱਚੋਂ। ਮੈਨੂੰ ਨੀ ਪਤਾ ਕਿਹੜਾ ਕਾਨੂੰਨ ਕਹਿੰਦਾ ਦੁਨੀਆਂ ਦਾ ਵੀ 6 ਸਾਲ ਦੇ ਬੱਚੇ ਨੂੰ ਤੁਸੀਂ ਹੱਥ ਕੜੀ ਲਾ ਕੇ ਲੈ ਜਾਓ, ਤੇ ਜੇ ਭਾਈ ਕਾਨੂੰਨ, ਮੈਨੂੰ ਨੀ ਲੱਗਦਾ ਕੋਈ ਕਾਨੂੰਨ ਕਹਿੰਦਾ, ਮੈਂ ਤਾਂ ਜੋ ਪੜ੍ਹਿਆ ਇਹ ਆ ਵੀ 12 ਸਾਲ ਤੋਂ ਥੱਲੇ ਆ ਜਿਹੜਾ ਉਹਨੂੰ ਨਹੀਂ ਕੀਤਾ ਜਾ ਸਕਦਾ, ਤੇ ਜੇ ਕੋਈ ਕਾਨੂੰਨ ਕਹਿੰਦਾ ਵੀ ਹੋਵੇ ਇਹ ਨਾ ਵੀ 6 ਸਾਲ ਦੇ ਬੱਚੇ ਨੂੰ ਹੱਥ ਕੜੀ ਲਾ ਦਿਓ, ਤੇ ਉਹ ਕਾਨੂੰਨ ਦੀ ਕਿਤਾਬ ਨੂੰ ਸਾੜ ਦੇਣਾ ਚਾਹੀਦਾ, ਜੱਜ ਸਾਹਿਬ ਦੇ ਸਾਹਮਣੇ ਜੱਜ ਸਾਹਿਬ ਨੂੰ ਕਹਿਣਾ ਚਾਹੀਦਾ, ਜੱਜ ਸਾਹਿਬ ਇਹ ਪੁਰਾਣੇ ਕਾਨੂੰਨ ਨੇ, ਵੇਲਾ ਵਿਹਾ ਚੁੱਕੇ ਨੇ, ਇਹਨਾਂ ਨੂੰ ਬਦਲ ਦੇਣਾ ਚਾਹੀਦਾ, ਤੁਸੀਂ ਆਪਣੀ ਸੀਟ ਤੇ ਬੈਠੇ ਹੋ, ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਪਰ ਸਾਰੇ ਜੱਜ ਮਿਲ ਕੇ ਕੋਸ਼ਿਸ਼ ਕਰੋ ਕਿ ਆਓ ਕਾਨੂੰਨ ਦੀ ਕਿਤਾਬ ਨੂੰ ਬਦਲੀਏ। ਤੇ ਜੇ ਕੋਈ ਭਾਈ ਪੁਲਿਸ ਵਾਲਾ ਵੀ ਇਹਦੀ ਉਲੰਘਣਾ ਕਰਦਾ ਤੇ ਉਹਨੂੰ ਉਹਦੇ ਲਈ ਸਖ਼ਤ ਸਜ਼ਾ ਜਿਹੜੀ ਹੋਣੀ ਚਾਹੀਦੀ ਆ। ਆਪਾਂ ਪਿਛਲੇ ਦਿਨਾਂ 'ਚ ਗੱਲਾਂ ਕੀਤੀਆਂ ਸੀ, ਇਹ ਤਾਂ ਚਲੋ ਬੱਚਿਆਂ ਦੀ ਗੱਲ ਕਰਦੇ ਹਾਂ, ਜਿਹੜੇ 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 ਮਨੋਰੋਗੀ ਹੁੰਦੇ ਨੇ, ਮਨੋਵਿਕਾਰਾਂ ਦਾ ਸ਼ਿਕਾਰ ਹੁੰਦੇ ਨੇ, ਦੁਨੀਆਂ ਦਾ ਕੋਈ ਕਾਨੂੰਨ ਨਹੀਂ ਕਹਿੰਦਾ ਕਿ ਉਹਦੇ 'ਤੇ ਤਾਕਤ ਦੀ ਵਰਤੋਂ ਕਰੋ, ਉਹਨੂੰ ਪਿਆਰ ਪ੍ਰੇਮ ਦੇ ਨਾਲ ਉਹਨੂੰ ਕਾਬੂ ਦੇ ਵਿੱਚ ਕਰਕੇ, ਜੇ ਕੋਈ ਗਲਤ ਕੰਮ ਵੀ ਕਰ ਰਿਹਾ ਤਾਂ ਪਿਆਰ ਦੇ ਪ੍ਰੇਮ ਇੱਕੋ ਇਲਾਜ ਆ ਉਹਦਾ। ਉਹਦਾ ਮਤਲਬ ਇਹ ਨਹੀਂ ਹੈਗਾ ਬਈ ਜਿਹਦੇ ਹੱਥ 'ਚ ਵੀ ਕੁਛ ਹੈ ਨਹੀਂ ਤੁਸੀਂ ਉਹਨੂੰ ਗੋਲੀ ਮਾਰ ਦਿਓ ਚੱਕ ਕੇ, ਇੱਕ 70 ਸਾਲ ਦੇ ਬਜ਼ੁਰਗ ਨੂੰ ਜਾਂ 27 ਸਾਲ ਦੇ ਨੌਜਵਾਨ ਨੂੰ ਜਿਹਨੂੰ ਪਤਾ ਹੀ ਨੀਗਾ ਵਿਚਾਰੇ ਨੂੰ, ਜਿਹਦਾ ਦਿਮਾਗ ਹੀ ਨਹੀਂ ਕੰਮ ਕਰ ਰਿਹਾ, ਜਿਹੜਾ ਮਨੋਵਿਕਾਰਾਂ ਦਾ ਸ਼ਿਕਾਰ ਆ। ਤੇ ਜੇ ਬੱਚਿਆਂ ਨੂੰ ਤੁਸੀਂ ਤਾਕਤ ਦੀ ਵਰਤੋਂ ਕਰਕੇ ਉਹਨਾਂ ਨੂੰ ਮਾਨਸਿਕ ਰੋਗੀ ਬਣਾ ਰਹੇ ਹੋ ਤੇ ਬਾਅਦ ਦੇ ਵਿੱਚ ਕਹਿੰਦੇ ਹੋ ਕਿ ਭਾਈ ਇਹ ਨੁਕਸਾਨ ਕਰਦੇ, ਨੁਕਸਾਨ ਇੱਕ 6 ਸਾਲ ਦਾ 7 ਸਾਲ ਦਾ ਬੱਚਾ ਜਿਹੜਾ ਕੀ ਕਰ ਦੂਗਾ। ਇੱਕ ਪੁਲਿਸ ਵਾਲਾ ਜਿਹੜਾ, ਈਵਨ ਤੁਸੀਂ ਕਹਿ ਲਓ ਜੀ ਕੋਈ 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 ਦੋਸ਼ੀ ਵੀ ਹੈਗਾ ਤੇ ਉਹ ਦੋਸ਼ ਮੈਂ ਮੰਨ ਲਿਆ ਕੋਈ ਕ੍ਰਿਮੀਨਲ ਵੀ ਹੈਗਾ, ਤੇ ਕ੍ਰਿਮੀਨਲ ਨੂੰ ਪੁਲਿਸ ਵਾਲਿਆਂ ਦਾ ਕੰਮ ਤਾਂ ਇਹ ਆ ਨਾ ਕਿ ਉਹਨਾਂ ਨੇ ਜਿਹੜਾ ਕ੍ਰਿਮੀਨਲ ਹੈਗਾ ਉਹਨਾਂ ਨੇ ਜੱਜ ਦੇ ਸਾਹਮਣੇ ਪੇਸ਼ ਕਰ ਦੇਣਾ, ਕਾਨੂੰਨ ਦੇ ਸਾਹਮਣੇ ਪੇਸ਼ ਕਰ ਦੇਣਾ, ਕਾਨੂੰਨ ਨੇ ਸਜ਼ਾ ਦੇਣੀ ਆ। ਪਰ ਜੇ ਪੁਲਿਸ ਵਾਲਾ ਉਹਦੇ 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 ਮੋਢੇ ਉਹਦੇ ਉਹਦੇ ਉਹਦੀ ਗਰਦਨ ਦੇ ਉੱਤੇ ਗੋਡਾ ਰੱਖੀ ਰੱਖੇ ਕਈ ਮਿੰਟ ਤੇ ਉਹਦਾ ਸਾਹ ਹੀ ਰੁਕ ਜੇ, ਭਾਈ ਫਿਰ ਪੁਲਿਸ ਵਾਲਾ ਜਿਹੜਾ ਉਹ ਵਾਕਈ ਉਹਨੂੰ ਚੈੱਕ ਕਰਾਉਣਾ ਚਾਹੀਦਾ, ਉਹਨੂੰ ਘਰੇ ਤੋਰਨਾ ਚਾਹੀਦਾ ਨਾ। ਇੰਨੀਆਂ ਐਜੀਟੇਸ਼ਨਾਂ ਹੋ ਗਈਆਂ ਸਾਰੇ ਨੌਰਥ ਅਮਰੀਕਾ ਦੇ ਵਿੱਚ, ਅਸੀਂ ਸਮਝੇ ਸਾਡੀ ਕਮਿਊਨਿਟੀ ਬੜੀ ਵਿਲੱਖਣ ਆ ਜੀ, ਅਸੀਂ ਤਾਂ ਹਰ ਮਸਲੇ ਤੇ ਪੁਲਿਸ ਦੀ ਸਪੋਰਟ ਕਰਦੇ, ਕਰੋ ਜੀ ਪੁਲਿਸ ਦੀ, ਜਿੱਥੇ ਚੰਗੇ ਕੰਮ ਕਰਦੀ ਹੈ ਪੁਲਿਸ ਐਪਰੀਸ਼ੀਏਟ ਕਰੋ, ਮਦਦ ਕਰੋ, ਪਰ ਇੰਨਾ ਵੀ ਆਪਾਂ ਇਹ ਮਸਲਾ ਨਾ ਲੈ ਜਾਈਏ ਕਿ ਹਰ ਇੱਕ ਮਸਲਾ ਜਿਹੜਾ ਪੁਲਿਸ ਹੱਲ ਕਰੇ। ਵਿਦਿਆ ਦੇ ਮੰਦਿਰ ਨੇ ਜਿਹੜੇ, ਉੱਥੇ ਮੈਨੂੰ ਐਂ ਲੱਗਦਾ ਉੱਥੇ ਸਿਕਿਉਰਿਟੀ ਤਾਂ ਚਾਹੀਦੀ ਹੈ, ਪਰ ਉਹ ਇਸ ਰੂਪ 'ਚ ਨਹੀਂ ਚਾਹੀਦੀ ਗੀ, ਮਤਲਬ ਕਿ ਉੱਥੇ ਪੁਲਿਸ ਵਾਲੇ ਇਸ ਰੂਪ 'ਚ ਜਿਹੜੇ ਗੇੜੇ ਕੱਢਣ, ਕਈ ਵਾਰ ਅਸੀਂ ਤਵੱਕੋ ਰੱਖਦੇ ਹਾਂ। ਦੂਜੀ ਗੱਲ, ਜਿਹੜਾ ਚੋਰੀ ਚਾਰੀ ਵਾਲਾ ਮਸਲਾ ਵੀ ਹੁੰਦਾ, ਠੱਗੀ ਵਾਲਾ, ਕ੍ਰਾਈਮ ਵਾਲਾ, ਪਤਾ ਨਹੀਂ ਕਿਉਂ ਮੈਨੂੰ ਮੇਰੇ ਮਨ ਨੂੰ ਲੱਗਦਾ ਰਹਿੰਦਾ ਇਹ ਕਿ ਪੁਲਿਸ ਕ੍ਰਾਈਮ ਨਹੀਂ ਰੋਕ ਸਕਦੀ ਜੀ। ਕ੍ਰਾਈਮ ਤਾਂ ਰੁਕਣਾ ਜੇ ਕ੍ਰਾਈਮ ਪੈਦਾ ਹੋ, ਜਦੋਂ ਪੈਦਾ ਹੁੰਦਾ ਨਾ, ਜਿਵੇਂ ਕਹਿੰਦੇ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ। ਕ੍ਰਾਈਮ ਕਿੱਥੋਂ ਪੈਦਾ ਹੁੰਦਾ, ਕਿਉਂ ਪੈਦਾ ਹੁੰਦਾ, ਇਹਦੇ ਕੀ ਕਾਰਨ ਨੇ, ਜਿੰਨੀ ਦੇਰ ਤੱਕ ਅਸੀਂ ਉਹਨਾਂ ਨੂੰ ਸੰਬੋਧਿਤ ਨਹੀਂ ਹੁੰਦੇ, ਉਨੀ ਦੇਰ ਤੱਕ ਇਹ ਜਿਹੜਾ ਵਿਸ਼ੇਸ਼ ਕਿਸਮ ਦਾ ਪੁਲਿਸ ਦੇ ਪ੍ਰਤੀ ਪਿਆਰ ਤੇ ਹੇਜ ਆ ਜਿਹੜਾ, ਉਹ ਨਹੀਂ ਹੋਣਾ ਚਾਹੀਦਾ। ਠੀਕ ਹੈ, ਕਈ ਚੀਜ਼ਾਂ ਹੁੰਦੀਆਂ ਨੇ, ਪੁਲਿਸ ਦੀ ਦਖਲਅੰਦਾਜ਼ੀ ਬਹੁਤ ਜ਼ਰੂਰੀ ਹੁੰਦੀ ਹੈ ਬਹੁਤ ਕੰਮਾਂ, ਜੇ ਕੋਈ ਕ੍ਰਿਮੀਨਲ ਹੈਗਾ ਉਹ ਜਾਨੀ ਮਾਲੀ ਨੁਕਸਾਨ ਕਰ ਰਿਹਾ, ਪਰ ਮੈਂ ਤਾਂ ਕਈ ਗੱਲਾਂ 'ਚ ਦੇਖਿਆ ਜੀ ਉੱਥੇ ਪੁਲਿਸ ਵਾਲੇ ਆ, ਪਤਾ ਨਹੀਂ ਮੈਨੂੰ ਹਾਸਾ ਆ ਜਾਂਦਾ, ਤੁਹਾਨੂੰ ਵੀ ਹਾਸਾ ਆਊਗਾ। ਤੁਸੀਂ ਵੀਡੀਓਜ਼ ਦੇਖ ਲਓ ਵੀ ਟੋ ਟਰੱਕ ਆ ਜਿਹੜਾ, ਉਹ ਟੋ ਟਰੱਕ ਮਾਰ ਕੇ ਤੇ ਉਹ ਸੋਨੇ ਦੀ ਦੁਕਾਨ ਲੁੱਟੀ ਜਾ ਰਹੀ ਆ, ਉਦੋਂ ਬਾਅਦ ਪੁਲਿਸ ਵਾਲੇ ਆਉਂਦੇ ਤੇ ਉਹ ਰਫੂ ਚੱਕਰ ਹੋ ਜਾਂਦੇ ਆ ਜੀ, ਚੋਰ ਆ ਜਿਹੜੇ ਪੁਲਿਸ ਵਾਲੇ ਪੁੱਛਦੇ ਹੀ ਰਹਿੰਦੇ ਆ, ਹਾਂ ਬਈ ਕਿੱਧਰੋਂ ਆਏ ਸੀ, ਕਿੱਧਰ ਨੂੰ ਗਏ ਆ, ਆਏ ਆ ਫਲਾਨਾ ਢਿਮਕਾ, ਉਲਟਾ ਤੁਹਾਨੂੰ ਕਹਿਣਗੇ। ਜੇ ਤੁਸੀਂ ਆਪਦੇ ਬਚਾਅ ਲਈ ਵੀ, ਤੁਹਾਡੇ ਸਾਹਮਣੇ ਡੰਡਾ ਲਈ ਖੜਾ ਨਾ ਚੋਰ, ਉਹ ਡਾਂਗ ਚੱਕੀ ਖੜਾ ਤੇ ਤੁਹਾਨੂੰ ਕਹਿੰਦਾ ਵੀ ਜਿਹੜਾ ਕੁਛ ਪੈਸੇ ਤੁਹਾਡੇ ਕੋਲ ਹੈਗੇ ਆ ਦੇ ਦਿਓ, ਤੁਸੀਂ ਭੁੱਲ ਭੁਲੇਖੇ ਹੀ ਬਈ ਹੱਥ ਦੇ ਵੀ ਤੁਹਾਡੇ ਕੁਛ ਆ ਗਿਆ, ਉਲਟਾ ਤੁਹਾਡੇ ਤੇ ਕੇਸ ਦਰਜ ਹੋ ਸਕਦਾ, ਤੁਸੀਂ ਚੋਰ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ। ਹੁਣ ਇਹ ਵੀ ਕਾਨੂੰਨ ਆ, ਮੈਂ ਇਹਦੇ ਤੇ ਬਾਹਲਾ ਕਮੈਂਟ ਨਹੀਂ ਕਰਨਾ ਕੋਈ, ਪਰ ਗੱਲ ਇਹ ਹੈ ਵੀ ਬਾਕੀ ਇਹ ਸੋਚ ਲੈਣਾ ਕਿ ਪੁਲਿਸ ਵਾਲੇ ਗਲਤ ਹੀ ਨਹੀਂ ਕਰਦੇ। ਤੇ ਇੱਥੇ ਤੁਸੀਂ ਦੇਖ ਲਓ ਜੀ, ਆਪਣੇ ਇੱਥੇ ਕੇਸ ਹੋਇਆ ਸੀ ਬਹੁਤ ਦੇਰ ਪਹਿਲਾਂ, ਸੁਰਜੀਤ ਬਰਾੜ ਵਰਗਿਆਂ ਦੇ ਨਾਲ ਵਾਪਰਿਆ ਸੀਗਾ, ਤੇ ਹੱਥਕੜੀਆਂ ਲਾ ਕੇ ਘਰਾਂ ਦੇ ਵਿੱਚੋਂ ਲੈ ਕੇ ਗਏ ਸੀ ਉਹਨਾਂ ਨੂੰ, ਤੇ ਬਾਅਦ ਦੇ ਵਿੱਚ ਕੀ ਵਾਪਰਿਆ, ਨਿਰਦੋਸ਼ ਸਾਬਤ ਹੋਏ ਸੀ। ਹੁਣ ਇਹੋ ਜਿਹੇ ਕੇਸ ਵੀ ਪੁਲਿਸ ਦੇ ਵਿੱਚ ਹੁੰਦੇ ਨੇ, ਪੁਲਿਸ ਨੂੰ ਆਪਣਾ ਰੋਲ ਜਿਹੜਾ ਅਦਾ ਕਰਨ ਦੇਣਾ ਚਾਹੀਦਾ, ਪਰ ਇਹ ਹੈ ਵੀ ਅਸੀਂ ਉਮੀਦ ਕਰਦੇ ਹਾਂ ਕਿ ਇਹੋ ਜਿਹਾ ਜਿਹੜਾ ਡਿਪਾਰਟਮੈਂਟ ਆ ਜਿਹਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਉਹ ਬੱਚਿਆਂ ਨਾਲ ਜਦੋਂ ਵਰਤਾਅ ਕਰਦਾ ਨਾ, ਤਾਂ ਉਹਨਾਂ ਨੂੰ ਅਟਮੋਸਟ ਕੇਅਰ ਤੋਂ ਕੰਮ ਲੈਣਾ ਚਾਹੀਦਾ, ਆਪਦੇ ਦਿਮਾਗ ਤੋਂ ਉਹਨਾਂ ਦੀ ਸਿਖਲਾਈ ਇਸ ਕਿਸਮ ਦੀ ਹੋਣੀ ਚਾਹੀਦੀ ਵੀ ਜਦੋਂ ਬੱਚਿਆਂ ਨਾਲ ਡੀਲ ਕਰਦੇ ਆ, ਉਹ ਜਦੋਂ ਮਨੋਰੋਗੀ ਨਾਲ ਡੀਲ ਕਰਦੇ ਆ, ਤੇ ਇਸ ਕੰਮ ਦੇ ਵਿੱਚ ਤਾਕਤ ਦੀ ਵਰਤੋਂ ਆ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਉਹਨਾਂ ਦੀ ਟ੍ਰੇਨਿੰਗ ਜਾਂ ਉਹਨਾਂ ਦੇ ਨਾਲ ਇਹੋ ਜਿਹਾ ਕੋਈ ਗਰੁੱਪ ਦੇ ਵਿੱਚ ਹੋਣਾ ਚਾਹੀਦਾ ਵਿਅਕਤੀ, ਤੇ ਨਹੀਂ ਤਾਂ ਭਾਈ ਇਹਦੇ ਦੂਰ ਦਾ ਸਿੱਟੇ ਨਿਕਲਦੇ ਨੇ। ਜਦੋਂ ਤੁਸੀਂ 6-7 ਸਾਲ ਦੇ ਇੱਕ ਬੱਚੇ ਨੂੰ ਹੱਥ ਕੜੀਆਂ ਲਾਈਆਂ ਤੇ ਪੈਰਾਂ ਦੇ ਵਿੱਚ ਵੀ ਉਹਦੇ ਬੇੜੀਆਂ ਪਾਈਆਂ ਤੇ ਉਹਦਾ ਭਾਈ ਦਿਲ ਜ਼ਖਮੀ ਹੋ ਗਿਆ, ਦਿਮਾਗ ਵੀ ਉਹਦਾ ਜ਼ਖਮੀ ਹੋ ਗਿਆ, ਤੇ ਫਿਰ ਤੁਸੀਂ ਕਹੋ ਜੀ ਇਹ ਸਾਡੇ ਸਮਾਜ ਦੇ ਵਿੱਚ ਸੱਭਿਅਕ ਤਰੀਕੇ ਨਾਲ ਰਹਿ ਜੇ, ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਟੀਚਰ ਆ ਜਿਹੜਾ, ਜੇ ਉਹ ਬੱਚੇ ਦੇ ਇੱਥੇ ਤਾਂ ਚਲੋ ਹੈ ਹੀ ਮਨਾ ਹੀ ਨਾ, ਇੱਥੇ ਤਾਂ ਟੀਚਰ ਆ ਜਿਹੜਾ ਬੱਚੇ ਨੂੰ ਕੁਛ ਕਹਿ ਹੀ ਨਹੀਂ ਸਕਦਾ ਗਾ, ਤੇ ਪਰ ਜੇ ਟੀਚਰ ਮਨ ਦੇ ਵਿੱਚ ਖੋਰ ਰੱਖਦਾ, ਡਿਸਕ੍ਰਿਮੀਨੇਸ਼ਨ ਰੱਖਦਾ, ਇਸ ਕਰਕੇ ਕਦੇ ਸਾਡੇ ਵੱਡੇ ਵਡੇਰਾਂ ਤੋਂ ਗੱਲ ਸੁਣ ਕੇ ਦੇਖੋ, ਇੱਥੇ ਜਦੋਂ ਸਾਡੇ ਪੰਜਾਬੀ ਆਏ ਆ ਉਹਨਾਂ ਨਾਲ ਕਿੰਨੀ ਡਿਸਕ੍ਰਿਮੀਨੇਸ਼ਨ ਹੁੰਦੀ ਸੀ, ਜੇ ਕਿਸੇ ਹੋਰ ਭਾਈਚਾਰੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਸਾਨੂੰ ਉਹਦੇ ਨਾਲ ਡਟ ਕੇ ਖੜਨਾ ਚਾਹੀਦਾ। ਤੇ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਿਹੜੇ ਭਾਈਚਾਰੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ, ਜਿਹੜੇ ਲਗਾਤਾਰ ਗੁਲਾਮੀ ਦਾ ਸ਼ਿਕਾਰ ਰਹੇ ਨੇ, ਜੇ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਕਿਤੇ ਨਾ ਕਿਤੇ ਕੋਈ ਵਿਗਾੜ ਆਇਆ ਹੋਇਆ ਤਾਂ ਉਹ ਸਿਸਟਮ ਨੂੰ ਬੜੇ ਪਿਆਰ ਦੇ ਨਾਲ, ਕੰਪੈਸ਼ਨ ਦੇ ਨਾਲ ਉਸ ਵਿਗਾੜ ਨੂੰ ਦੂਰ ਕਰਨਾ ਚਾਹੀਦਾ। ਉਹ ਬੱਚੇ ਜੇ ਕੋਈ ਵਿਗਾੜ ਆ ਗਿਆ ਤਾਂ ਇਹ ਨਹੀਂ ਵੀ ਤਾਕਤ ਦੀ ਵਰਤੋਂ ਕਰਕੇ ਉਹਨਾਂ ਨੂੰ ਮਤਲਬ ਡਰਾ ਕੇ ਤੁਸੀਂ ਕਹੋ ਵੀ ਵਿਗਾੜ ਦੂਰ ਕਰ ਲਾਂਗੇ। ਆਪਣੇ ਮਨਾਂ ਦੇ ਵਿੱਚ ਜਿਹੜੇ ਵਿਗਾੜ ਆਏ ਹੋਏ ਨੇ, ਜਿਹੜਾ ਰੇਸਿਜ਼ਮ ਦਾ ਕੀੜਾ ਸਾਡੇ ਦਿਮਾਗਾਂ 'ਚ ਬਸਿਆ ਪਿਆ ਸਦੀਆਂ ਤੋਂ, ਇਹਨੂੰ ਦੂਰ ਕਰ ਲੈਣਾ ਚਾਹੀਦਾ। ਖੈਰ ਜੀ, ਕਾਫੀ ਸਮਾਂ ਹੋ ਗਿਆ, ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-4012830 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 to 6,000 ਮਾਈਲਸ ਪਰ ਵੀਕ ਟੀਮਸ ਲਈ, 3,000 to 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100-505-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਦੋਸਤੋ, ਜੇ ਤੁਸੀਂ ਕਿਚਨ ਬਣਾਉਣੀ ਆ ਘਰੇ, ਨਵੀਂ ਕਿਚਨ, ਸੋਹਣੀ ਕਿਚਨ, ਹਾਈ ਐਂਡ ਦੀ ਕਿਚਨ ਬਣਾਉਣੀ ਆ ਤੁਸੀਂ, ਤੇ ਫਿਰ ਤੁਸੀਂ ਔਰਾ ਕਿਚਨ ਵੱਲ ਨਾਲ ਸੰਪਰਕ ਕਰਿਓ। 905-673-2872 ਔਰਾ ਕਿਚਨ ਦਾ ਨੰਬਰ ਹੈਗਾ, ਡਿਕਸੀ ਡੈਡੀ ਏਰੀ 1770 ਆਲ ਸਟ੍ਰਿਪ ਡਰਾਈਵ ਤੇ ਸਥਿਤ ਨੇ ਜੀ। ਨੰਬਰ ਨੋਟ ਕਰ ਲਓ ਇਹਨਾਂ ਦਾ ਤੁਸੀਂ, 905-673-2872, 905-673-2872। ਕਈ ਵਾਰੀ ਘਰ ਆਪਾਂ ਨਵਾਂ ਬਿਲਡਰ ਤੋਂ ਲਿਆ ਹੁੰਦਾ, ਬਿਲਡਰ ਆਪਾਂ ਨੂੰ ਡੈਕੋਰ ਸੈਂਟਰ ਚ ਬੁਲਾਉਂਦਾ ਕਿ ਦੱਸੋ ਭਾਈ ਕਿਹੋ ਜਿਹਾ ਅਪਗ੍ਰੇਡ ਚਾਹੀਦਾ, ਟਾਈਲਾਂ ਕਿਹੋ ਜਿਹੀਆਂ, ਹਾਰਡਵੁੱਡ ਕਿਹੋ ਜਿਹੀ, ਕਾਊਂਟਰ ਟੋਪ ਟੋਪ ਕਿਹੋ ਜਿਹੇ ਚਾਹੀਦੇ, ਆਪਾਂ ਵੇਖਦੇ ਹਾਂ ਤਿਗਣੀ ਚੌਗਣੀ ਪ੍ਰਾਈਸ ਲਾ ਲੈਂਦੇ ਨੇ। ਤੁਸੀਂ ਬੇਸਿਕ ਕਿਚਨ ਲੈ ਲਓ ਜੀ, ਕਿਚਨ ਤਾਂ ਲਾ ਕੇ ਹੀ ਜਾਣੀ ਹੈ ਬਿਲਡਰ ਨੇ, ਤੇ ਜਦੋਂ ਕਲੋਜ਼ਿੰਗ ਹੋਵੇ ਉਸ ਤੋਂ ਬਾਅਦ ਔਰਾ ਕਿਚਨ ਨਾਲ ਸੰਪਰਕ ਕਰ ਲਿਓ, ਫਿਰ ਪ੍ਰਾਈਸ ਦਾ ਵੀ ਕੰਪੈਰੀਜ਼ਨ ਕਰ ਲਿਓ, ਨਾਲੇ ਕੁਆਲਿਟੀ ਦੇਖ ਲਿਓ। ਤੇ ਬਾਕੀ ਇਹ ਆ ਵੀ ਕਈ ਵਾਰੀ ਆਪਣੇ ਮਨ ਦੇ ਵਿੱਚ ਕੁਛ ਵਿੱਚ ਆਈਡੀਆ ਹੁੰਦਾ ਕਿ ਇਹੋ ਜਿਹੀ ਕਿਚਨ ਸਾਡੀ ਹੋਵੇ, ਭਾਵੇਂ ਘਰ ਪੁਰਾਣਾ ਹੀ ਹੋਵੇ, ਕਿਚਨ ਨਵੀਂ ਹੋਣੀ ਚਾਹੀਦੀ ਹੈ। ਉਹ ਆਈਡੀਆ ਇਹਨਾਂ ਨੂੰ ਦੱਸੋ ਜੀ, ਡਰਾਇੰਗ ਤੇ ਉਤਾਰ ਕੇ ਆਈਡੀਆ ਇਹ, ਤੇ ਤੁਹਾਨੂੰ ਤੁਹਾਡਾ ਕੰਮ ਆ ਜਿਹੜਾ ਸ਼ੁਰੂ ਕਰ ਦੇਣਗੇ। ਔਰਾ ਕਿਚਨ, 905-673-2872। ਇਹਨਾਂ ਨੂੰ ਵੈਸੇ ਕੈਬਨਿਟ ਮੇਕਰ ਤੇ ਕੈਬਨਿਟ ਇੰਸਟਾਲਰ ਵੀ ਚਾਹੀਦੇ ਆ, ਜੋਬ ਦੀ ਭਾਲ ਦੇ ਵਿੱਚ ਉਹਦਾ ਤਾਲਮੇਲ ਕਰ ਲਓ ਇਹਨਾਂ ਨਾਲ, 905-673-2872 ਔਰਾ ਕਿਚਨ। ਪ੍ਰੋਪਰਟੀ ਵਿੱਚ ਨਹੀਂ ਖਰੀਦਣੀ, ਰਾਜ ਕਲਸੀ ਦਾ ਨੰਬਰ ਯਾਦ ਰੱਖਣਾ, ਰੀਅਲ ਸਟੇਟ ਏਜੰਟ ਨੇ, ਪਿਛਲੇ 15 ਸਾਲਾਂ ਤੋਂ ਇਹ ਕੰਮ ਕਰ ਰਹੇ ਨੇ ਜੀ ਰੀਅਲ ਸਟੇਟ ਦੇ ਖੇਤਰ ਦੇ ਵਿੱਚ। ਤੁਸੀਂ ਬ੍ਰੈਂਪਟਨ, ਮਿਸੀਸਾਗਾ ਪ੍ਰੋਪਰਟੀ ਲੈਣੀ ਆ, ਲੰਡਨ, ਵਾਟਰਲੂ, ਕਿਚਨਰ, ਸੇਂਟ ਕੈਥਰੀਨ, ਤੁਸੀਂ ਕੋਈ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਦੇਖ ਰਹੇ ਹੋ, ਤੁਸੀਂ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ ਜਾਂ ਆਪਣੀ ਪ੍ਰੋਪਰਟੀ ਵੇਚਣੀ ਆ, ਤੇ ਬੜੇ ਸਮੇਂ ਦੇ ਨਾਲ ਕੰਮ ਕਰਦੇ ਨੇ ਜੀ ਇਹ, ਤੁਹਾਡੇ ਇੰਟਰਸਟ ਆ ਜਿਹੜੇ ਉਹ ਪ੍ਰੋਟੈਕਟ ਕਰਦੇ ਨੇ ਹਰ ਹਾਲਤ ਦੇ ਵਿੱਚ। ਨਹੀਂ ਤਾਂ ਕਈ ਵਾਰੀ ਐਂ ਹੁੰਦਾ ਜੀ ਉਧਰੋਂ ਲਿਖ ਕੇ ਲਾਇਆ ਹੁੰਦਾ ਨੋਟਿਸ ਹੁੰਦਾ ਵੀ ਮਲਟੀਪਲ ਆਫਰਸ ਲੈਣੀ ਆ ਜੀ, ਘਰ ਭਾਵੇਂ 5 ਲੱਖ ਦਾ ਹੋਵੇ ਤੇ ਨਾਲ ਦਾ ਏਜੰਟ ਹੁੱਜਾ ਮਾਰੀ ਜਾਓ, ਭਾਜੀ ਆਪਾਂ 5-50 ਦੀ ਪ੍ਰਾਈਸ ਪਾ ਦਿੰਦੇ ਹਾਂ, ਗੱਲ ਹੀ ਕੋਈ ਨੀ, ਤੇ ਘਰ ਤਾਂ ਆਪਾਂ ਲੈਣਾ ਹੀ ਲੈਣਾ, ਇਹ ਤਾਂ 6 ਲੱਖ ਤੱਕ ਜਾਊ। ਜਾਣੀ ਉਦੋਂ ਬਹੁਤ ਸੰਜੀਦਗੀ ਨਾਲ ਡੀਲ ਕਰਨ ਵਾਲਾ ਮਸਲਾ ਹੁੰਦਾ। ਰਾਜਕਾਲ ਸੀ ਤੁਹਾਡੇ ਇੰਟਰਸਟ ਪ੍ਰੋਟੈਕਟ ਕਰਦੇ ਨੇ ਜੀ, ਮਾਰਕੀਟ ਦੀ ਇਹਨਾਂ ਨੂੰ ਨੌਲੇਜ ਹੈਗੀ ਆ, ਤਾਲਮੇਲ ਕਰ ਲਿਓ ਰਾਜਕਾਲ ਸੀ ਨਾਲ, 416-566-2075 ਇਹਨਾਂ ਦਾ ਨੰਬਰ ਹੈ। ਕੁਝ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲਬਾਤ ਸੁਣ ਲਈਏ। ਹਾਂਜੀ ਲੇਗਾ ਸਵਾਗਤ, ਪਹਿਲੀ ਕਾਲ ਤੇ ਚੱਲਦੇ ਆ, ਤੁਸੀਂ ਆਉਂਦਾ ਰਹੋ ਜੀ।
ਜੀ
ਹੈਲੋ ਜੀ, ਬੋਲੋ
ਜੀ। ਜੀ ਚਰਨਜੀਤ ਜੀ।
ਹਾਂਜੀ ਹਾਂਜੀ
ਜੀ, ਚਰਨਜੀਤ ਜੀ, ਰਵਿੰਦਰ ਪੰਨੂ ਬੋਲ ਰਿਹਾ ਜੀ।
ਹਾਂਜੀ ਪੰਨੂ ਜੀ, ਕੀ ਹਾਲ ਚਾਲ ਤੁਹਾਡਾ?
ਠੀਕ ਆ, ਬਹੁਤ ਅੱਛਾ ਜੀ, ਤੁਸੀਂ ਸੁਣਾਓ?
ਵਧੀਆ ਵਧੀਆ,
ਬਹੁਤ ਬਹੁਤ ਅੱਛਾ ਜੀ। ਤੁਸੀਂ ਬਹੁਤ ਸਿਆਣੀਆਂ, ਬਹੁਤ ਸੂਝਵਾਨ ਪਤੇ ਦੀਆਂ ਗੱਲਾਂ ਕਰਦੇ ਹੋ, ਤੇ ਮੈਂ ਕਿਹਾ ਅਸੀਂ ਵੀ ਤੁਹਾਡੇ ਨਾਲ ਰਲ ਕੇ ਕੋਈ ਨਾ ਕੋਈ ਇਹੋ ਜਿਹੀ ਗੱਲ ਦੱਸੀਏ ਜਿਹੜੀ ਕਿ ਸਾਡੇ ਤੁਹਾਡੇ ਸਰੋਤਿਆਂ ਨੂੰ ਲਾਹੇਵੰਦ ਹੋਵੇ।
ਬਿਲਕੁਲ ਬਿਲਕੁਲ, ਦੱਸੋ ਜੀ। ਮੈਨੂੰ ਤਾਂ ਨਹੀਂ ਪਤਾ ਮੈਂ ਸਿਆਣੀ ਗੱਲਾਂ ਕਰਦਾ, ਪਰ ਇਹ ਆ ਵੀ ਡਿਊਟੀ ਹੁੰਦੀ ਹੈ 1 ਘੰਟਾ ਬੋਲਣ ਦੀ, ਤੇ ਉਹ ਕੋਸ਼ਿਸ਼ ਕਰੀਏ ਵੀ ਕੁਝ ਠੀਕ ਬੋਲਿਆ ਜਾਵੇ।
ਨਹੀਂ ਜੀ, ਬਹੁਤ ਸਾਇੰਟੀਫਿਕਲੀ ਔਰ ਪ੍ਰੂਵਨ ਗੱਲਾਂ ਕਰਦੇ ਹੋ, ਇਸ ਕਰਕੇ ਹਰ ਇੱਕ ਇਸ ਨੂੰ ਪਸੰਦ ਵੀ ਕਰਦਾ। ਨਵੇਂ ਯੁੱਗ ਦੀਆਂ ਗੱਲਾਂ ਕਰਦੇ ਹੋ ਤੁਸੀਂ, ਬਹੁਤ ਚੰਗੀ ਗੱਲ ਆ। ਤੇ ਅਸੀਂ ਤੇ ਨਵੇਂ ਯੁੱਗ ਦੀ ਗੱਲ ਕਰਦੇ ਹਾਂ ਕਿ ਹੁਣ ਸਮਾਂ ਜਿਹਾ ਬਦਲ ਗਿਆ, ਤੇ ਇਸ ਤਰੀਕੇ ਨਾਲ ਕੰਮ ਕਾਰ ਕਰਦੇ ਤਰੀਕੇ ਵੀ ਬਦਲ ਗਏ, ਸੋਚ ਬਦਲ ਗਈ ਆ, ਤੇ ਆਉਣ ਵਾਲਾ ਯੁੱਗ ਜਿਹੜਾ ਵਾ ਐਪ ਦੇ ਆਧਾਰਿਤ ਤੁਹਾਨੂੰ ਪਤਾ ਕਿ ਹੋ ਰਿਹਾ ਵਾ, ਪਹਿਲੇ ਜਿਹੜੇ ਆ ਤਰੀਕੇ ਤੌਰ ਤਰੀਕੇ ਉਹ ਬਦਲ ਰਹੇ ਹਨ। ਸੋ ਸਾਡੇ ਵੱਲੋਂ ਇੱਕ ਐਪ ਡਿਜ਼ਾਇਨ ਕੀਤਾ ਗਿਆ ਜਿਹੜਾ ਕਿ 1 ਟੱਚ ਦੇ ਨਾਲ ਸਾਰੇ ਕੰਮ ਕਰੂਗਾ। ਇੱਕੋ ਵਾਰੀ ਤੁਸੀਂ ਉਂਗਲ ਲਾਓ ਉਸ ਐਪ ਤੇ, ਉਹਨੂੰ ਕਹਿੰਦੇ ਈ ਬਾਬਾ ਇੰਟਰਟੇਨਮੈਂਟ। ਤੁਹਾਨੂੰ ਬਹੁਤ ਸਾਰੇ ਟੀਵੀ ਚੈਨਲ, ਬਹੁਤ ਸਾਰੇ ਰੇਡੀਓ ਚੈਨਲ, ਬਹੁਤ ਸਾਰੀਆਂ ਫਿਲਮਾਂ ਤੁਹਾਨੂੰ ਵੇਖਣ ਨੂੰ ਫੋਨ ਤੇ ਵੀ ਮਿਲਣਗੀਆਂ, ਤੇ ਨਾਲ ਦੀ ਨਾਲ ਤੁਸੀਂ ਇਹਨਾਂ ਨੂੰ ਕਾਸਟ ਵੀ ਕਰ ਸਕਦੇ ਹੋ ਆਪਣੇ ਭਾਵ ਕੇ ਘਰ ਦੇ ਟੀਵੀ ਤੇ ਵੀ। ਤੁਹਾਨੂੰ ਕਿਸੇ ਵੀ ਸੈੱਟ ਬਾਕਸ ਦੀ ਲੋੜ ਨਹੀਂ ਗੀ, ਜਦੋਂ ਕਾਰ ਚ ਪੈਂਦੇ ਹੋ ਤੇ ਤੁਸੀਂ ਇਸ ਨੂੰ ਬਲੂਟੂਥ ਨਾਲ ਲਾ ਕੇ ਆਪਣੀ ਕਾਰ ਦੇ ਵਿੱਚ ਸੁਣ ਸਕਦੇ ਹੋ। ਤੇ ਇਹ ਬਿਹਤਰ ਹੋਰ ਵੀ ਇਹਦੇ ਵਿੱਚ ਕਈ ਇਹੋ ਜਿਹੇ ਫੰਕਸ਼ਨ ਆ ਜਿਹੜੇ ਜਿਵੇਂ ਕਿ ਤੁਹਾਡਾ ਕੋਈ ਪ੍ਰਾਈਵੇਟ ਫੰਕਸ਼ਨ ਹੈ, ਇਕੱਲਾ ਤੁਸੀਂ ਵੇਖਣਾ ਚਾਹੁੰਦੇ ਹੋ ਤੇ ਇਹਦੇ URL ਪਾਓ ਤੇ ਤੁਸੀਂ ਆਪਣਾ ਫੰਕਸ਼ਨ ਦੇਖ ਸਕਦੇ ਹੋ। ਸੋ ਇਹ ਸਾਰਾ ਕੁਝ ਜਿਹੜਾ ਵਾ ਆਫੀਸ਼ਲੀ ਹੈ, ਕੈਨੇਡਾ ਦੇ ਵਿੱਚ ਆਫੀਸ਼ਲੀ ਕੰਮ ਕਰੀਏ ਤੇ ਚੰਗੀ ਗੱਲ ਆ, ਜਿਵੇਂ ਤੁਸੀਂ ਪਹਿਲਾਂ ਵੀ ਦੱਸ ਰਹੇ ਸੀਗੇ। ਸੋ ਉਹ ਇਸ ਵੇਲੇ ਇਹਨੂੰ ਲਾਉਣ ਵਾਸਤੇ ਭਾਵ ਕਿ ਆਪਣੇ ਇੰਸਟਾਲ ਕਰਨ ਵਾਸਤੇ ਇਹਨੂੰ ਤੁਸੀਂ ਐਪ ਸਟੋਰ ਤੇ ਜਾਂ ਫਿਰ ਤੁਸੀਂ ਗੂਗਲ ਪਲੇ ਸਟੋਰ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਜੀ।
ਤੁਸੀਂ ਨੰਬਰ ਦੇ ਦਿਓ ਜੀ, ਕਿਸੇ ਨੂੰ ਵਧੇਰੇ ਜਾਣਕਾਰੀ ਚਾਹੀਦੀ ਹੁੰਦੀ ਹੈ ਦੇ ਬਾਰੇ। ਈ ਬਾਬਾ
ਜੀ ਨੰਬਰ ਆ 6475024800।
ਧੰਨਵਾਦ ਰਵਿੰਦਰ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ, ਤੁਹਾਡੀ ਆਵਾਜ਼ ਕੱਟੀ ਗਈ ਸੀ। ਨੈਕਸਟ ਕਾਲ ਤੇ ਚੱਲਦੇ ਹਾਂ। ਹਾਂਜੀ ਨਿਗਾ, ਸਵਾਗਤ ਤੁਹਾਡਾ।
ਹੈਲੋ ਚੰਜੀਤ, ਮੈਂ ਏਅਰਤੇ ਹਾਂ ਜੀ।
ਹਾਂਜੀ ਹਾਂਜੀ ਹਾਂਜੀ, ਬਿਲਕੁਲ ਏਅਰਤੇ ਹੋ ਜੀ, ਤੁਸੀਂ ਉੱਤੇ ਬੈਠੇ ਹੋ ਏਅਰਤੇ, ਬੋਲੋ।
ਠੀਕ ਹੈ ਜੀ, ਠੀਕ ਹੈ। ਤੇ ਮੈਂ ਦੱਸਣਾ ਸੀਗਾ ਵੀ ਆਪਾਂ ਨੂੰ ਇੱਕ ਘਰ ਚਾਹੀਦਾ ਜੀ ਕੈਲੇਡਨ ਦੇ ਵਿੱਚ, 2500 ਤੋਂ ਲੈ ਕੇ 3000 ਸਕੇਅਰ ਫੀਟ ਦਾ ਹੋਣਾ ਚਾਹੀਦਾ, ਤੇ ਬ੍ਰਾਂਪਟਨ ਦੇ ਵਿੱਚ ਕੋਈ 2000 ਸਕੇਅਰ ਫੀਟ ਤੋਂ ਲੈ ਕੇ 2500 ਸਕੇਅਰ ਫੀਟ ਦਾ ਚਾਹੀਦਾ। ਤੇ ਮੇਰੇ ਕੋਲ ਜਿਹੜੇ ਕੁਆਲੀਫਾਈ ਵਾਇਰ ਹੈ ਤੇ ਇਹਨਾਂ ਦਾ ਜਿਹੜੀ ਮੋਰਗੇਜ ਪ੍ਰੀ ਅਪਰੂਵਲ ਕਰਾਈ ਹੋਈ ਆ, ਤੇ ਪਸੰਦ ਆਉਣ ਤੇ ਕੋਈ ਵਧੀਆ ਘਰ ਤੇ ਇੱਕ ਦਿਨ ਦੇ ਵਿੱਚ ਵੇਚਿਆ ਜਾਊਗਾ। ਤੇ ਦੂਸਰਾ ਆਪਾਂ ਆਪਣੇ ਕੋਲ ਕੋਈ ਇੱਥੋਂ 40 ਮਿੰਟ ਦੀ ਡਰਾਈਵ ਤੇ ਇੱਕ 25 ਏਕੜ ਫਲੈਟ ਲੈਂਡ ਹੈ ਜੀ, ਐਕਸਕਲੂਸਿਵ ਹੈ ਤੇ ਬਹੁਤ ਵਧੀਆ, ਇਹਦੇ ਵਿੱਚ ਵੀ ਵਧੀਆ ਕੰਡੀਸ਼ਨ ਦਾ ਘਰ ਬਣਿਆ ਹੋਇਆ, 3 ਬੈਡਰੂਮ ਹੈ, 2.5 ਸਟੋਰੀ ਘਰ ਹੈ ਇਹ, ਤੇ ਪ੍ਰਾਈਸ ਇਹਦੀ ਹੈਗੀ ਹੈ ਜੀ 9,99,000। ਤੇ ਮੇਰੇ ਨਾਲ ਜ਼ਿਆਦਾ ਜਾਣਕਾਰੀ ਲਈ ਗੱਲ ਕਰ ਸਕਦੇ ਆ ਹਰਮੇਲ ਸਿੱਧੂ 6474016565। ਤੇ ਹੁਣ ਆਪਾਂ ਗੱਲ ਕਰ ਲਈਏ ਜੀ ਨਵੇਂ ਘਰਾਂ ਦੀ ਜਾਂ ਪ੍ਰੀ ਕੰਸਟਰਕਸ਼ਨ ਦੇ, ਕੋਈ ਵੀ ਘਰ ਹੋਣ ਜਾਂ ਅਪਾਰਟਮੈਂਟ ਹੋਵੇ ਤੇ ਆਪਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ। ਨੰਬਰ 1, ਲੋਕੇਸ਼ਨ ਇਹ ਬਹੁਤ ਜ਼ਰੂਰੀ ਹੁੰਦਾ ਜੇ ਰੀਅਲ ਸਟੇਟ ਦੇ ਵਿੱਚ ਲੋਕੇਸ਼ਨ। ਦੂਸਰਾ ਸੈਕਿੰਡ ਹੁੰਦਾ ਵੀ ਫੇਜ਼ ਕਿਹੜਾ ਫੇਜ਼ ਚੱਲ ਰਿਹਾ ਉਸ ਪ੍ਰੋਜੈਕਟ ਦਾ। ਫੇਜ਼ 1, ਫੇਜ਼ 2, ਫੇਜ਼ 3 ਜਿਉਂ ਜਿਉਂ ਫੇਜ਼ ਵੱਧਦਾ ਜਾਂਦਾ ਬਿਲਡਰ ਉਹਦੀ ਪ੍ਰਾਈਸ ਵਧਾਉਂਦਾ ਤੇ ਜਿਹੜਾ ਬੰਦਾ ਪਹਿਲੇ ਜਾਂ ਦੂਸਰੇ ਫੇਜ਼ 'ਚ ਐਂਟਰ ਕਰਦਾ ਉਹਨੂੰ ਜ਼ਿਆਦਾ ਪ੍ਰੋਫਿਟ ਹੁੰਦਾ। ਤੇ ਤੀਸਰੀ ਗੱਲ ਹੁੰਦੀ ਹੈ ਇਹਦੇ ਵਿੱਚ ਟਾਈਮ, ਵੱਧ ਤੋਂ ਵੱਧ ਜਿੰਨਾ ਟਾਈਮ ਹੋਵੇ 3 ਸਾਲ, 2 ਸਾਲ ਤੋਂ ਉੱਪਰ ਉੱਪਰ 4 ਸਾਲ ਤੇ ਕਲੋਜ਼ਿੰਗ, ਉਹ ਇਨਵੈਸਟਮੈਂਟ ਲਈ ਬਹੁਤ ਵਧੀਆ ਰਹਿੰਦਾ। ਤੇ ਚੌਥਾ ਹੁੰਦਾ ਵੀ ਅਸਾਈਨਮੈਂਟ ਕਲੋਜ਼ ਹੈਗੀ ਹੈ ਜਾਂ ਨਹੀਂ, ਜੇ ਹੈ ਤਾਂ ਉਹਦੀ ਫੀਸ ਕਿੰਨੀ ਹੈ, ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਪੰਜਵੀਂ ਗੱਲ ਜਿਹੜਾ ਡਿਵੈਲਪਮੈਂਟ ਚਾਰਜ ਹੈ, ਉਹ ਕੀ ਹੁੰਦਾ ਵੀ ਜਦੋਂ ਆਪਣੀ ਕਲੋਜ਼ਿੰਗ ਦੇ ਟਾਈਮ ਕਈ ਵਾਰ ਬਿਲਡਰ 20,000, 25,000 ਵੀ ਆਪਾਂ ਨੂੰ ਡਿਵੈਲਪਮੈਂਟ ਚਾਰਜ ਪੈ ਜਾਂਦੇ ਆ, ਤੇ ਇਹਨੂੰ ਹਮੇਸ਼ਾ ਕੈਪ ਰੇਟ ਲਗਵਾਉਣਾ ਚਾਹੀਦਾ। ਤੇ ਇਹ ਜੇ ਕੈਪ ਰੇਟ 7-8 ਹਜ਼ਾਰ ਤੇ ਲੱਗਿਆ ਹੋਵੇ ਤੇ ਉਹ ਬਾਹਰ ਦੇ ਬਹੁਤ ਫਾਇਦੇ ਚ ਰਹਿੰਦਾ। ਤੇ ਇਸੇ ਤਰ੍ਹਾਂ ਦਾ ਆਪਣੇ ਕੋਲ ਵੀ ਇੱਕ ਪ੍ਰੋਜੈਕਟ ਹੈਗਾ ਜੀ, ਉਹਦੇ ਫਸਟ ਫੇਜ਼ ਦੇ ਵਿੱਚ ਸਿਰਫ
ਤੁਹਾਡੀ ਆਵਾਜ਼ ਆ ਜਿਹੜੀ
ਸਟੀਲ ਹੌਂਟਾਰੀਓ ਤੇ ਆ ਰਹੀ ਹੈ ਜੀ।
ਹਾਂਜੀ ਹਾਂਜੀ,
ਤੇ ਉਹਦੇ ਚ ਕੁਝ ਯੂਨਿਟ ਬਚੇ ਆ ਜੀ। ਇੱਥੇ ਟਾਊਨ ਹਾਊਸ ਵੀ ਹੈ ਜਿਹਨਾਂ ਦੀ ਰੈਂਟ ਗਰੰਟੀ ਵੀ ਹੈ, ਤੇ $2,800 ਤੱਕ ਇਹਨਾਂ ਦੀ ਰੈਂਟ ਗਰੰਟੀ ਹੈ। ਤੇ ਇਹ ਜਿਹੜਾ ਸ਼ੋਪਰਬਾਗ ਦਾ ਏਰੀਆ ਆਉਣ ਵਾਲੇ ਸਾਲਾਂ ਦੇ ਵਿੱਚ ਇਹਦਾ ਬਹੁਤ ਵਧੀਆ, ਇੱਥੇ 10-11 ਅਪਾਰਟਮੈਂਟਸ ਹੋਰ ਆ ਰਹੀਆਂ। ਤੇ ਜੇ ਤੁਸੀਂ ਇਹਨੂੰ ਗੂਗਲ ਤੇ ਜਾ ਕੇ ਦੇਖ ਲਓ ਸ਼ੋਪਰਬਾਗ ਨਿਊ ਪਲਾਨ ਕੰਡੋ ਨਿਊ ਪਲਾਨ ਪਾ ਕੇ, ਤੇ ਇਹ ਤੁਹਾਨੂੰ ਸਾਰਾ ਪਤਾ ਲੱਗ ਜੂ। LRTV ਆ ਰਹੀ ਹੈ। ਤੇ ਜ਼ਿਆਦਾ ਜਾਣਕਾਰੀ ਲਈ ਮੈਨੂੰ ਹਰਮੇਲ ਸਿੱਧੂ ਨੂੰ 6474016565 ਤੇ ਕਾਲ ਕਰ ਸਕਦੇ ਆ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਦਾ।
ਮਿਹਰਬਾਨੀ ਜੀ, ਧੰਨਵਾਦ। ਅਗਲੀ ਕਾਲ ਤੇ ਚੱਲਦੇ ਆ। ਹਾਂਜੀ ਜੀ, ਹਾਂਜੀ, ਤੁਸੀਂ ਆਉਂਦੇ ਰਹੋ। ਲਓ ਜੀ, ਅਸੀਂ ਬ੍ਰੇਕ ਲੈ ਲਈਏ, ਫਿਰ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
जैसे जैसे स्थानीय सामुदायिक व्यवसाय और सेवाएं अधिक संख्या में दोबारा खुल रही हैं और समारोह में लोगों की संख्या 10 तक बढ़ा दी गई है, वैसे हमें एक दूसरे को सुरक्षित रखने में अपने प्रयासों को जारी रखना चाहिए। शारीरिक दूरी अमल में लाएं, 2 मीटर की दूरी पर रहें। जब शारीरिक दूरी बनाए रखना चुनौतीपूर्ण हो तो चेहरे का मास्क पहने और हाथों को बार बार धोते रहें। यदि आप चिंतित हैं कि आपको COVID-19 हो सकता है या आप वायरस के संपर्क में आ गए हैं तो जांच करवाएं। अंदर या बाहर सुरक्षित रहें, जिंदगी बचाएं। अधिक जानने के लिए ontario.ca/coronavirus पर जाएं। ओंटेरियो सरकार द्वारा भुगतान किया गया।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne manpasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji, bhukh lagi hai bali te kamao number
9058744242
9058744242 popular pizza।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡ ਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ, ਸਟੋਵ, ਵਾਸ਼ਰ, ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ।
ਸਵਾਗਤ ਤੁਹਾਡਾ ਜੀ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਪ੍ਰਦੀਪ ਗੋਇਲ ਨੂੰ ਕਾਲ ਕਰਨੀ ਹੈ ਜੀ, ਜੇ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਨੰਬਰ 6472785003 6472785003 ਹੈਗਾ ਜੀ ਇਹਨਾਂ ਦਾ ਨੰਬਰ। ਜੇ ਰਿਨਿਊਅਲ ਆਈ ਹੋਈ ਹੈ ਤੁਹਾਡੀ ਇੰਸ਼ੋਰੈਂਸ ਦੀ, ਫਿਰ ਤਾਂ ਹੁਣੇ ਕਾਲ ਕਰੋ, ਜ਼ਰੂਰ ਤੁਹਾਡੇ $40-50-100 ਵੱਧ ਜਾਣਗੇ। ਨੋ ਓਬਲੀਗੇਸ਼ਨ ਕੋਟੇਸ਼ਨ ਲੈ ਲਓ ਜੀ, ਤੁਹਾਨੂੰ ਆਪ ਹੀ ਪਤਾ ਲੱਗ ਜੂਗਾ। ਜੇ ਕਿਤੇ ਤੁਹਾਡਾ ਕੋਈ ਛੋਟਾ ਮੋਟਾ ਐਕਸੀਡੈਂਟ ਹੋ ਗਿਆ, ਟਿਕਟ ਮਿਲ ਗਈ, ਫਿਰ ਵੀ ਇੰਸ਼ੋਰੈਂਸ ਕੰਪਨੀਆਂ ਨੂੰ ਇੰਸ਼ੋਰੈਂਸ ਬਣਾਉਣ ਦਾ ਬਹਾਨਾ ਮਿਲ ਜਾਂਦਾ, ਅਜਿਹੇ ਕੇਸ ਦੇ ਵਿੱਚ ਤੁਸੀਂ ਜ਼ਰੂਰ ਕਾਲ ਕਰੋ ਇਹਨਾਂ ਨੂੰ 6472785003। ਹਾਂਜੀ, ਆਪਾਂ ਨੈਕਸਟ ਕਾਲ ਤੇ ਚੱਲਦੇ ਹਾਂ। ਨਿਗਾ ਸਵਾਗਤ ਜੀ ਤੁਹਾਡਾ। ਹੈਲੋ,
ਹਾਂਜੀ ਜੀ,
ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਹਾਂਜੀ
ਹਾਂਜੀ, ਸੁਖਦੇਵ ਸਾਹਿਬ ਗੱਲ ਕਰ ਰਿਹਾ ਜੀ, ਵਨ ਟੱਚ।
ਇੱਕ ਮਿੰਟ ਲੈ ਲਓ ਤੁਸੀਂ ਵੀ।
ਕੋਈ ਨੀ ਜੀ, ਬਹੁਤ ਸ਼ੁਕਰੀਆ। ਬਸ ਮੈਨੂੰ ਦੱਸਣਾ ਸੀਗਾ ਕਿ ਲੌਂਗ ਵੀਕਐਂਡ ਤੇ ਬਹੁਤ ਸਾਰੇ ਪਲਾਨ ਸਾਡੇ ਕੋਲ ਸੈੱਲ ਫੋਨ ਦੇ ਪਹੁੰਚੇ ਹੋਏ ਨੇ ਜੀ। ਸੋ ਇੱਕ ਪਲਾਨ ਮੈਂ ਦੱਸੂਗਾ ਜਿਹੜਾ ਕਿ ਬੜਾ ਵਧੀਆ ਜੀ, $19 ਦਾ ਪਲਾਨ ਆ, ਪੂਰੇ ਕੈਨੇਡਾ ਵਾਈਡ ਅਨਲਿਮਿਟਡ ਟਾਕ ਟੈਕਸਟ। ਤੇ ਦੂਸਰੇ ਮਹੀਨੇ ਵਿੱਚ ਸੇਮ ਪਲਾਨ ਜਿਹੜਾ ਜੀ ਸਿਰਫ $14 ਦਾ ਪਲਾਨ ਬਣ ਜਾਣਾ ਹੈ। ਜਾਂ ਫਿਰ ਸਾਡੇ ਕੋਲ ਇੱਕ ਪਲਾਨ ਚੱਲ ਰਿਹਾ ਜੀ ਲੌਂਗ ਵੀਕਐਂਡ ਵਾਸਤੇ ਸਪੈਸ਼ਲ $60 ਦੇ ਵਿੱਚ 20 GB ਡਾਟਾ ਕੈਨੇਡਾ ਵਾਈਡ, ਉਸ ਤੋਂ ਬਾਅਦ ਡਾਟਾ ਬਿਲਕੁਲ ਅਨਲਿਮਿਟਡ ਹੋ ਜਾਊਗਾ, ਔਰ $85 ਦਾ ਪਲਾਨ ਹੈ ਜੀ ਜਿਸ ਵਿੱਚ USA ਤੇ ਕੈਨੇਡਾ ਦੀ ਰੋਮਿੰਗ ਜਿਹੜੀ ਇਨਕਲੂਡ ਹੈਗੀ ਆ, ਡਾਇਰੈਕਟ ਆਪਣੇ ਕੈਨੇਡੀਅਨ ਨੰਬਰ ਦੇ ਉੱਤੇ ਹੈਗੀ ਆ। ਬਾਕੀ ਹਾਈ ਸਪੀਡ ਦਾ ਕੋਈ ਵੀ ਪਲਾਨ ਲੈਣਾ ਹੋਵੇ ਸਾਰੇ ਦੇ ਸਾਰੇ ਪਲਾਨ ਆਪਣੇ ਕੋਲ $50 to $60 ਦੇ ਦਰਮਿਆਨ ਹੈਗੇ ਆ ਜੀ। ਤੇ ਨਾਲ ਹੀ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਹੋਮ ਫੋਨ ਜਿਹੜਾ ਲੋਕਲ ਪਲੱਸ ਵਰਲਡ ਵਾਈਡ ਲੈਣਾ ਹੋਵੇ ਤੇ ਬਹੁਤ ਹੀ ਸਸਤੇ ਰੇਟਾਂ ਤੇ ਹੈ, ਔਰ ਸਰੋਤਿਆਂ ਨੂੰ ਆਪਾਂ ਫ੍ਰੀ ਐਪ ਵੀ ਪਾ ਕੇ ਦੇਵਾਂਗੇ ਸੈੱਲ ਫੋਨ 'ਚ, ਜਾਂ ਫਿਰ ਬਿਜ਼ਨਸ ਫੋਨ ਲਾਈਨ ਲੈਣੀ ਹੋਵੇ ਸਾਰੇ ਕਾਲਿੰਗ ਫੀਚਰ ਨਾਲ $19.95। ਸੋ ਸਰੋਤੇ ਕਾਲ ਕਰ ਲੈਣ ਜੀ ਵਧੇਰੇ ਜਾਣਕਾਰੀ ਵਾਸਤੇ 905-203-3636 ਸਾਡਾ ਨੰਬਰ ਹੈ ਜੀ। ਬਹੁਤ ਧੰਨਵਾਦ ਬਰਾਟ ਸਾਹਿਬ,
ਮਿਹਰਬਾਨੀ ਜੀ ਬਹੁਤ ਬਹੁਤ। ਦੋਸਤੋ ਤੁਹਾਨੂੰ ਪਤਾ ਕਿ ਜਿਵੇਂ ਕੋਰੋਨਾ ਦੀ ਪ੍ਰੋਬਲਮ ਚੱਲ ਰਹੀ ਆ, ਤਾਂ ਸਿਟੀ ਆਫ ਬ੍ਰੈਂਪਟਨ ਨੇ ਸਾਨੂੰ ਹਦਾਇਤ ਦਿੱਤੀ ਹੈ ਕਿ ਤੁਸੀਂ ਵੀ ਆਪਣੇ ਰੇਡੀਓ ਤੇ ਅਨਾਊਂਸ ਕਰਿਆ ਕਰੋ ਬਈ ਇਨਡੋਰ ਫੈਸਿਲਿਟੀਜ਼ ਨੇ ਜਿੰਨੀਆਂ, ਉਹਦੇ ਵਿੱਚ ਮਾਸਕ ਪਾਉਣਾ ਜਿਹੜਾ ਉਹ ਜ਼ਰੂਰੀ ਆ ਜੀ। ਪਰ ਜਿਹੜੇ ਛੋਟੇ ਬੱਚੇ ਨੇ 2 ਸਾਲ ਦੇ ਜਾਂ ਜਿਨ੍ਹਾਂ ਨੂੰ ਕੋਈ ਮੈਡੀਕਲ ਪ੍ਰੋਬਲਮ ਹੈਗੀ ਆ, ਬਰੀਥਿੰਗ ਪ੍ਰੋਬਲਮ, ਸਾਹ ਲੈਣ 'ਚ ਕੋਈ ਤਕਲੀਫ ਆ, ਉਹਨਾਂ ਨੂੰ ਹੀ ਛੋਟ ਆ ਸਿਰਫ, ਇਸ ਕਰਕੇ ਖਿਆਲ ਰੱਖੋ ਜੀ। ਵੈਸੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਾਉਣ ਲਈ ਲੋਕਾਂ ਨੂੰ ਉਹਨਾਂ ਨੇ ਟੋਕਨ ਵਜੋਂ 3-3 ਮਾਸਕ ਵੀ ਮੇਲ ਰਾਹੀਂ ਤੁਹਾਡੇ ਘਰੇ ਭੇਜੇ ਨੇ, ਇਹਨਾਂ ਨੂੰ ਵਰਤ ਲਿਓ ਜੀ ਤੁਸੀਂ ਹੁਣ ਮਾਸਕ ਨੂੰ, ਇਹ ਨਾ ਕਿ ਇਹ ਇੱਧਰ ਉੱਧਰ ਹੀ ਪਏ ਰਹਿਣ। ਖੈਰ ਜੀ ਨੈਕਸਟ ਕਾਲ ਤੇ ਚੱਲਦੇ ਹਾਂ। ਹਾਂਜੀ ਨਿੱਕਾ, ਸਵਾਗਤ ਤੁਹਾਡਾ ਜੀ ਅੱਜ ਦੇ ਪ੍ਰੋਗਰਾਮ 'ਚ।
ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਬਲਬੀਰ ਸਿੰਘ ਜੀ ਬੋਲ ਰਹੇ ਹੋ?
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਸੋ ਅੱਜ ਦੀ ਭਾਜੀ ਜਿਹੜੀ ਅਪਡੇਟ ਹੈਗੀ ਆ ਜਿਹਦੀ ਕਾਫੀ ਜ਼ਿਆਦਾ ਸਾਰੇ ਜਿਹੜੇ ਸਾਡੇ ਲਿਸਨਰਸ ਹੈਗੇ ਨੇ, ਪੇਰੈਂਟਸ ਹੈਗੇ ਨੇ, ਜਿਹੜੇ ਵੇਟ ਕਰ ਰਹੇ ਸੀਗੇ, ਤੇ ਕਾਫੀ ਕ੍ਰਿਟਿਸਿਜ਼ਮ ਵੀ ਹੋਇਆ ਕਿ ਸਿਰਫ 4-5 ਹਫ਼ਤੇ ਰਹਿ ਗਏ ਨੇ ਸਕੂਲ ਖੁੱਲਣ ਦੇ ਵਿੱਚ, ਹਜੇ ਲਈ ਕੋਈ ਮਿਨਿਸਟਰੀ ਵੱਲੋਂ ਅਨਾਊਂਸਮੈਂਟ ਨਹੀਂ ਆਈ। ਸੋ ਅੱਜ ਜਿਹੜੇ ਸਾਡੇ ਐਜੂਕੇਸ਼ਨ ਮਿਨਿਸਟਰ ਤੇ ਸਾਡੇ ਜਿਹੜੇ ਪ੍ਰੀਮੀਅਰ ਡੱਗ ਫੋਰਡ ਹੈਗੇ, ਉਹਨਾਂ ਨੇ ਅਨਾਊਂਸਮੈਂਟ ਕੀਤੀ ਆ ਕਿ ਜਿਹੜੇ ਸਪਟੈਂਬਰ ਦੇ ਵਿੱਚ ਸਕੂਲ ਖੁੱਲਣ ਜਾ ਰਹੇ ਨੇ, ਤੇ ਉਹਦੇ ਵਿੱਚ ਪੇਰੈਂਟਸ ਦੀ ਜਿਹੜੀ ਜਿਹੜੀ ਇਨਪੁਟ ਹੈ ਉਹ ਹੋਏਗੀ ਕਿ ਜੇ ਪੇਰੈਂਟਸ ਨਹੀਂ ਭੇਜਣਾ ਚਾਹੁੰਦੇ ਆਪਣੇ ਬੱਚਿਆਂ ਨੂੰ ਤਾਂ ਉਹ ਫਿਰ ਆਨਲਾਈਨ ਲਰਨਿੰਗ ਆਪਟ ਕਰ ਸਕਦੇ ਨੇ। ਪਰ ਸਕੂਲਾਂ ਦੇ ਵਿੱਚ ਸਕੂਲ ਨੇ ਜਿਹੜੇ ਉਹ ਫੁੱਲ ਟਾਈਮ ਖੁੱਲਣਗੇ, ਜਿਹੜੇ ਕਿੰਡਰਗਾਰਡਨ ਤੋਂ ਲੈ ਕੇ ਗ੍ਰੇਡ 8 ਤੱਕ ਸਕੂਲ ਨੇ ਉਹ 5 ਡੇ ਖੁੱਲਣਗੇ, ਤੇ ਜਿਹੜੇ ਗ੍ਰੇਡ 9 ਤੋਂ ਲੈ ਕੇ ਗ੍ਰੇਡ 12 ਤੱਕ ਜਿਹੜੇ ਸਕੂਲ ਹੈਗੇ ਨੇ ਉਹਨਾਂ ਦੇ ਵਿੱਚ 15-15 ਬੱਚਿਆਂ ਦਾ ਗਰੁੱਪ ਹੋਏਗਾ। ਇੱਕ ਗਰੁੱਪ 2 ਦਿਨ ਇੱਕ ਦਿਨ ਆਏਗਾ, ਇੱਕ ਹਫ਼ਤੇ 'ਚ 2 ਦਿਨ ਆਏਗਾ, ਫਿਰ ਅਗਲੇ ਹਫ਼ਤੇ 'ਚ 3 ਦਿਨ ਆਏਗਾ। ਸੋ ਇਹਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਅਨਾਊਂਸਮੈਂਟ ਕੀਤੀ ਆ ਜਿਹੜੀ ਕਾਫੀ ਡਿਫਰੈਂਟ ਹੈਗੀ ਆ ਬਾਕੀ ਜਿਹੜੇ ਸਕੂਲ ਬੋਰਡ ਖੁੱਲ੍ਹੇ ਸੀਗੇ ਉਹਨਾਂ ਨਾਲੋਂ, ਕਿ ਮੈਂਡੇਟਰੀ ਮਾਸਕ ਜਿਹੜੇ ਬੱਚਿਆਂ ਨੂੰ ਕੱਪੜੇ ਦਾ ਮਾਸਕ ਅਸੀਂ ਕਹੀਏ ਕਿ ਉਹ ਹੋਏਗਾ ਗ੍ਰੇਡ 4 ਤੋਂ ਲੈ ਕੇ ਗ੍ਰੇਡ 12 ਤੱਕ। ਤੇ ਜਿਹੜੇ ਟੀਚਰਸ ਹੈਗੇ ਨੇ ਉਹਨਾਂ ਨੂੰ ਮਾਸਕ ਫੇਸ ਸ਼ੀਲਡ ਆ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਏਗੀ। ਸੋ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈਗਾ ਕਿ ਗ੍ਰੇਡ ਕਿੰਡਰਗਾਰਡਨ ਤੋਂ ਲੈ ਕੇ ਗ੍ਰੇਡ 3 ਤੱਕ ਜਿਹੜੇ ਮਾਸਕ ਨੇ ਉਹ ਰਿਕਮੈਂਡ ਕੀਤੇ ਜਾਣਗੇ ਜਾ ਰਹੇ ਨੇ, ਪਰ ਕੋਈ ਜਿਸ ਤਰ੍ਹਾਂ ਕਹੀਏ ਕਿ ਮੈਂਡੇਟਰੀ ਨਹੀਂ ਹੈਗੇ ਕਿਉਂਕਿ ਬੱਚੇ ਛੋਟੇ ਹੁੰਦੇ ਨੇ ਉਦੋਂ। ਸੋ ਉਹਨਾਂ ਦੇ ਨਾਲ ਸਾਡੇ ਇਹ 4800 ਸਕੂਲ ਨੇ ਜਿਹੜੇ ਅੰਟਾਰੀਓ ਦੇ ਖੁੱਲਣ ਜਾ ਰਹੇ ਹੈਗੇ ਨੇ। ਸੋ ਇਹਦੇ ਵਿੱਚ ਐਬਸੋਲੂਟਲੀ ਕਾਫੀ ਟੀਚਰਸ ਹੋਣਗੇ ਜਿਨ੍ਹਾਂ ਦੀਆਂ ਕੋਈ ਮੈਡੀਕਲ ਕੰਡੀਸ਼ਨਸ ਕਰਕੇ ਮੇ ਬੀ ਉਹ ਨਾ ਆਉਣ, ਸੋ ਉਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਉਹ ਜਿਹੜੇ ਟੀਚਰਸ ਨੇ ਫਿਰ ਉਹ ਆਨਲਾਈਨ ਬੱਚਿਆਂ ਨੂੰ ਪੜ੍ਹਾਉਣਗੇ। ਸੋ ਇਹਦੇ ਵਿੱਚ ਉਹਨਾਂ ਨੇ ਮੈਂਟਲ ਹੈਲਥ ਦੀ ਗੱਲ ਕੀਤੀ ਹੈ ਕਿ ਜਿਹੜਾ ਇਹ ਪਲਾਨ ਹੈ ਉਹ ਬਾਹਰ ਲਿਆਂਦਾ ਗਿਆ ਹੈਗਾ ਪਬਲਿਕ ਹੈਲਥ ਦੀ ਕੰਸਲਟੇਸ਼ਨ ਦੇ ਨਾਲ, ਡਾਕਟਰ ਵਿਲੀਅਮ ਡਾਕਟਰ ਬਾਰਬਰਾ ਯਾਰੀ ਦੀ ਕੰਸਲਟੇਸ਼ਨ ਦੇ ਨਾਲ, ਕਿਉਂਕਿ ਜਿਹੜੇ ਇੰਨਾ ਟਾਈਮ ਘਰਾਂ ਦੇ ਵਿੱਚ ਜਦੋਂ ਬੱਚੇ ਬੈਠੇ ਹੈਗੇ ਨੇ ਮੈਂਟਲ ਹੈਲਥ ਪ੍ਰੋਬਲਮਸ ਆ ਰਹੀਆਂ ਨੇ, ਸੋਸ਼ਲ ਇਮੋਸ਼ਨਲ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ ਬੱਚਿਆਂ ਨੂੰ ਕਾਫੀ ਜ਼ਿਆਦਾ ਵੱਧ ਰਹੀਆਂ ਹੈਗੀਆਂ ਨੇ, ਉਹਨਾਂ ਦੀਆਂ ਜਿਹੜੀਆਂ ਯੂਥ ਕ੍ਰਾਈਸਿਸ ਦੇ ਉੱਤੇ ਕਾਫੀ ਸਾਰੀਆਂ ਕਾਲਸ ਵਧੀਆਂ ਹੈਗੀਆਂ ਨੇ। ਸੋ ਇਸ ਕਰਕੇ ਸਕੂਲਾਂ ਦਾ ਖੁੱਲ੍ਹਣਾ ਜ਼ਰੂਰੀ ਹੈ। ਹੁਣ ਇਹ ਜਿਹੜੇ ਪੇਰੈਂਟਸ ਨੇ ਇਹ ਉਹਨਾਂ ਦਾ ਫੈਸਲਾ ਹੋਏਗਾ ਕਿ ਕੀ ਉਹ ਸੇਫ ਫੀਲ ਕਰਦੇ ਨੇ ਕਿ ਐਲੀਮੈਂਟਰੀ ਸਕੂਲਾਂ ਦੇ ਵਿੱਚ ਜੇ ਸਾਰੇ ਫੁੱਲ ਟਾਈਮ ਸਾਰੇ ਬੱਚੇ ਖੁੱਲ੍ਹ ਰਹੇ ਹੈਗੇ ਨੇ ਤੇ ਉਹ ਉੱਥੇ ਇੰਨੇ ਬੱਚਿਆਂ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਕਿਸ ਤਰ੍ਹਾਂ ਹੋਏਗੀ, ਕਿਵੇਂ ਹੋਏਗੀ, ਸੋ ਉਹ ਸਾਰਾ ਜਿਹੜਾ ਹੈਗਾ। ਸੋ ਅੱਜ ਤੋਂ ਬਾਅਦ ਜਿਹੜੇ ਸਾਰੇ ਡਿਫਰੈਂਟ ਸਕੂਲ ਬੋਰਡਸ ਹੈਗੇ ਨੇ ਉਹ ਆਪਣਾ ਆਪਣਾ ਜਿਹੜਾ ਆਪਣੇ ਆਪਣੇ ਬੋਰਡ ਦਾ ਜਿਹੜਾ ਪਲਾਨ ਹੈਗਾ ਉਹ ਪੇਸ਼ ਕਰਨਗੇ, ਉਹਦੀਆਂ ਡੀਟੇਲਸ ਨੇ ਜਿਹੜੀਆਂ ਉਹ 1-2 ਹਫ਼ਤਿਆਂ ਦੇ ਵਿੱਚ ਪੇਰੈਂਟਸ ਦੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਤੇ ਫਿਰ ਉਸ ਤੋਂ ਬਾਅਦ ਪੇਰੈਂਟਸ ਨੇ ਜਿਹੜੇ ਉਹ ਆਪਟ ਕਰਨਗੇ। ਸੋ ਉਹਨਾਂ ਨੇ ਕੁਛ $309 million ਨੇ ਜਿਹੜੇ ਉਹ ਇਹਦੇ 'ਚ ਪਾਉਣੇ ਹੈਗੇ ਨੇ। ਸੋ ਫਿਲਹਾਲ ਟੈਂਪਰੇਚਰ ਚੈੱਕ ਨਹੀਂ ਕੀਤਾ ਜਾਏਗਾ ਸਕੂਲਾਂ ਦੇ ਵਿੱਚ, ਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ 500 ਨਰਸਾਂ ਨੇ ਉਹ ਕੁਛ ਫੈਮਿਲੀ ਆਫ ਸਕੂਲਸ ਨੂੰ ਇੱਕ ਨਰਸ ਦਿੱਤੀ ਜਾਊਗੀ ਉਸ ਇਹਨਾਂ ਸਕੂਲਾਂ ਨੂੰ ਸਪੋਰਟ ਕਰਨ ਦੇ ਲਈ ਅਗਰ ਕੋਈ ਜ਼ਰੂਰਤ ਹੋਈ ਤਾਂ। ਸੋ ਕਿਸੇ ਵੀ ਮੈਂ ਕਹਾਂਗੀ ਕਿ ਲਿਸਨਰ ਦਾ ਕੋਈ ਕੁਐਸਚਨ ਹੋਵੇ ਤੁਸੀਂ ਕਾਲ ਕਰ ਸਕਦੇ ਹੋ। ਵੈਸੇ ਜਿਹੜੇ ਟੀਚਰਸ ਹੈਗੇ ਨੇ, ਜਿਹੜੇ ਪ੍ਰਿੰਸੀਪਲ ਹੈਗੇ ਨੇ, ਸਕੂਲਾਂ ਵੱਲੋਂ ਈਮੇਲਸ ਆਉਣਗੀਆਂ ਤੇ ਪੂਰਾ ਜਿਹੜਾ ਪਲਾਨ ਹੈਗਾ ਉਹ ਸਕੂਲ ਦੀਆਂ ਵੈਬਸਾਈਟਸ ਦੇ ਉੱਤੇ ਤੇ ਤੁਹਾਨੂੰ ਪਰਸਨਲੀ ਵੀ ਈਮੇਲਸ ਦੇ ਥਰੂ ਪੇਰੈਂਟਸ ਨਾਲ ਸ਼ੇਅਰ ਕੀਤਾ ਜਾਊਗਾ ਤਾਂ ਜੋ ਪੇਰੈਂਟਸ ਨੇ ਜਿਹੜੇ ਉਹ ਜਲਦੀ ਤੋਂ ਜਲਦੀ ਦੱਸ ਸਕਣ ਕਿ ਇਸ ਪਲਾਨ ਦੇ ਅੰਡਰ ਉਹਨਾਂ ਨੇ ਬੱਚਿਆਂ ਨੂੰ ਸਕੂਲ ਭੇਜਣਾ ਹੈਗਾ, ਉਹ ਕੰਫਰਟੇਬਲ ਫੀਲ ਕਰਦੇ ਨੇ ਕਿ ਉਹਨਾਂ ਨੇ ਆਨਲਾਈਨ ਜਿਹੜਾ ਹੈਗਾ ਉਹਦੇ ਲਈ ਆਪਟ ਕਰਨਾ ਹੈਗਾ ਬੱਚਿਆਂ ਨੇ ਜੀ।
ਬਿਲਕੁਲ ਜੀ, ਵੈਸੇ ਵੀ ਜਿਹੜੀ ਇਹ ਜਿਵੇਂ ਸੋਚਿਆ ਜਾ ਰਿਹਾ ਬਹੁਤ ਸਾਰੇ ਵਿਦਵਾਨਾਂ ਵੱਲੋਂ ਕਿ ਇਹ ਜਿਹੜਾ ਕੋਵਿਡ ਦੀ ਪ੍ਰੋਬਲਮ ਆ ਸ਼ਾਇਦ ਇਹ ਜਿਹੜਾ ਸੈਕਿੰਡ ਫੇਜ਼ ਦੇ ਵਿੱਚ ਇਹ ਇਹਦੀ ਜਿਹੜੀ ਸੈਕਿੰਡ ਵੇਵ ਆ ਜਿਹੜੀ ਆ ਸਕਦੀ ਆ। ਜੇ ਉੱਧਰ ਧਿਆਨ ਨਾਲ ਵੇਖਿਆ ਜਾਵੇ ਤਾਂ ਜਿਹੜੇ ਯੰਗ ਬੱਚੇ ਹੁੰਦੇ ਨੇ ਮੇਰਾ ਖਿਆਲ ਇਮਿਊਨਿਟੀ ਉਹਨਾਂ ਦੇ ਵਿੱਚ ਜ਼ਿਆਦਾ ਹੁੰਦੀ ਆ, ਉਹਨਾਂ ਨੂੰ ਓਨੀਆਂ ਪ੍ਰੋਬਲਮ ਜਿਹੜੀਆਂ ਨਹੀਂ ਆ ਸਕਦੀਆਂ। ਪਤਾ ਨਹੀਂ ਇਹ ਮੇਰੀ ਰਾਏ ਆ ਜੀ, ਹੋ ਸਕਦਾ ਜੇ ਕਿਸੇ ਸਕੂਲ 'ਚ ਪ੍ਰੋਬਲਮ ਆਵੇ ਤਾਂ ਸਿਸਟਮ ਉਸ ਤਰੀਕੇ ਨਾਲ ਨਜਿੱਠਣ ਦੀ ਕੋਸ਼ਿਸ਼ ਕਰੂਗਾ।
ਸੋ ਉਹਦੇ ਵਿੱਚ ਇਹ ਹੈਗਾ ਕਿ ਜਿਹੜੇ ਟੀਚਰ ਹੈ ਉਹ ਇੱਕੋ ਹੀ ਗਰੁੱਪ ਦੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਦੇ ਨਾਲ ਉਹੀ ਟੀਚਰ ਜ਼ਿਆਦਾ ਟਾਈਮ ਰਹੇਗਾ ਤਾਂ ਜੋ ਜੇ ਕੋਈ ਪ੍ਰੋਬਲਮ ਆਉਂਦੀ ਹੈਗੀ ਆ, ਕਿਉਂਕਿ ਇਹਦੇ ਵਿੱਚ ਦੇਖਿਆ ਗਿਆ ਕਿ ਬਹੁਤ ਛੋਟੇ ਬੱਚਿਆਂ 'ਚ ਥੋੜੀਆਂ ਘੱਟ ਪ੍ਰੋਬਲਮਸ ਨੇ, ਪਰ 8 ਸਾਲ 10 ਸਾਲ ਤੋਂ ਲੈ ਕੇ ਅੱਗੇ ਜਿਹੜੀ ਯੂਥ ਹੈਗੀ ਆ ਉਹਨਾਂ 'ਚ ਫਿਰ ਵੀ ਪ੍ਰੋਬਲਮਸ ਹੈਗੀਆਂ ਨੇ। ਸੋ ਇਸੇ ਕਰਕੇ ਉਹਨਾਂ ਨੇ ਜਿਹੜੇ ਵੱਡੇ ਬੱਚੇ ਨੇ ਉਹਨਾਂ ਨੂੰ ਮੈਂਡੇਟਰੀ ਮਾਸਕ ਕਿਹਾ ਹੈਗਾ, ਤੇ ਪਲੱਸ ਅਗਰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੇ ਐਬਸੋਲੂਟਲੀ ਪਬਲਿਕ ਹੈਲਥ ਦੀ ਹੈਲਪ ਦੇ ਨਾਲ ਫਿਰ ਉਹ ਉਹਨਾਂ ਨੂੰ ਆਈਸੋਲੇਸ਼ਨ ਦੇ ਲਈ ਰਿਕਮੈਂਡ ਕੀਤਾ ਜਾਏਗਾ ਤਾਂ ਜੋ ਇਸੇ ਕਰਕੇ ਜਿਹੜੀ ਇੱਕ ਨਰਸ ਜਿਸ ਤਰ੍ਹਾਂ 15 ਸਕੂਲਾਂ ਦੇ ਲਈ ਇੱਕ ਨਰਸ, ਉਹਨਾਂ ਨੇ 500 ਨਰਸਿਸ ਕਹੀਆਂ ਨੇ, 4800 ਸਕੂਲਸ ਨੇ ਸਾਡੇ ਕੋਲੇ। ਸੋ ਕਾਫੀ ਆਲਮੋਸਟ 10 ਸਕੂਲਾਂ ਨੂੰ ਇੱਕ ਨਰਸ ਹੋ ਰਹੀ ਹੈਗੀ ਆ, ਜਾ ਰਹੀ ਹੈਗੀ ਆ। ਸੋ ਉਹ ਧਿਆਨ ਰੱਖਣਗੇ ਕਿ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਆਈਸੋਲੇਟ ਕਰਨਾ ਹੈਗਾ ਜੇ ਇਹ ਪ੍ਰੋਬਲਮ ਆਉਂਦੀਆਂ ਨੇ। ਸੋ ਮੇਨ ਜਿਹੜੀ ਪ੍ਰੋਬਲਮ ਹੈਗੀ ਆ ਉਹ ਇਹ ਹੈਗੀ ਆ ਕਿ ਜੇ ਬੱਚੇ ਨੂੰ ਨਹੀਂ ਵੀ ਹੁੰਦਾ ਤਾਂ ਬੱਚਾ ਕੈਰੀਅਰ ਹੈ, ਸੋ ਬੱਚੇ ਬਜ਼ੁਰਗ ਨੇ, ਬਜ਼ੁਰਗਾਂ ਨੂੰ ਹੋ ਸਕਦਾ ਹੈਗਾ। ਸੋ ਉਹਦੇ ਵਿੱਚ ਜਿਹੜੀ ਹੈਂਡ ਹਾਈਜੀਨ ਹੈ ਜਾਂ ਜਿਹੜੀ ਉਹਨਾਂ ਦੀ ਅਸੀਂ ਕਹੀਏ ਵੀ ਸਕੂਲਾਂ ਨੂੰ ਸੈਨੇਟਾਈਜ਼ ਕਰਨਾ ਜਾਂ ਸਾਰਾ ਕੁਛ ਹੈ ਉਹ ਹੈ, ਪਰ ਐਬਸੋਲੂਟਲੀ ਮੈਂ ਬਹੁਤ ਪੇਰੈਂਟਸ ਦੇ ਨਾਲ ਐਗਰੀ ਹਾਂ ਜਿਹੜੇ ਕਹਿ ਰਹੇ ਨੇ ਕਿ ਅਸੀਂ ਸੇਫ ਨਹੀਂ ਫੀਲ ਕਰਦੇ, ਕਿਉਂਕਿ ਜੇ ਸਾਡੇ ਘਰੇ ਬਜ਼ੁਰਗ ਹੈਗੇ ਨੇ ਬੱਚਿਆਂ ਨੇ ਵਾਪਸ ਘਰੇ ਆਉਣਾ ਹੈਗਾ, ਬੱਚਿਆਂ ਨੂੰ ਤਾਂ ਪਤਾ ਵੀ ਨਹੀਂ ਸਾਨੂੰ ਲੱਗਣਾ ਹੈਗਾ, ਬੱਚਿਆਂ ਨੂੰ ਤਾਂ ਸਿਮਟਮਸ ਕੋਈ ਹੋਣੇ ਹੀ ਨਹੀਂ, ਪਰ ਉਹ ਸਪਰੈਡ ਕਰ ਸਕਦੇ ਨੇ, ਉਹ ਸਪਰੈਡ ਕਰ ਸਕਦੇ ਨੇ ਐਕਸਟੈਂਡਡ ਕਮਿਊਨਿਟੀ ਦੇ ਵਿੱਚ, ਜਿਹੜੀ ਕਿ ਅਸੀਂ ਪਾਰਕ ਜੇ ਖੋਲ੍ਹ ਰਹੇ ਹੈਗੇ ਹਾਂ, ਅਸੀਂ ਹੋਰਾਂ ਲੋਕਾਂ ਦੇ ਜਿਹੜੇ ਐਡਲਟਸ ਹੈਗੇ ਨੇ ਉਹਨਾਂ ਨੂੰ ਉਹ ਜਦੋਂ ਬੱਚੇ ਮਿਲਦੇ ਹੈਗੇ ਨੇ ਉਹਨਾਂ ਨੂੰ ਹੋ ਸਕਦਾ ਹੈਗਾ।
ਬਿਲਕੁਲ ਜੀ, ਸਾਡੇ ਕੋਲ ਸਮਾਂ ਬਲਵੀਰ ਜੀ ਹੁਣ ਸਮਾਪਤੀ ਵਾਲਾ, ਧੰਨਵਾਦ ਤੁਹਾਡਾ ਬਹੁਤ ਬਹੁਤ ਅਪਡੇਟ ਦੇਣ ਲਈ, ਮਿਹਰਬਾਨੀ ਬਹੁਤ ਬਹੁਤ,
ਥੈਂਕ ਯੂ ਜੀ।
ਬਿਲਕੁਲ ਜੀ, ਇਹ ਇੱਕ ਕੰਸਰਨ ਜ਼ਰੂਰ ਹੈਗੀ ਹੈ ਜੀ, ਜਿਹਨਾਂ ਦੇ ਘਰਾਂ ਦੇ ਵਿੱਚ ਬਜ਼ੁਰਗ ਨੇ ਜਾਂ ਕੰਪਰੋਮਾਈਜ਼ ਹੈਲਥ ਸਿਸਟਮ ਵਾਲਾ ਵਿਅਕਤੀ ਹੈ ਉਹਨੂੰ ਜ਼ਰੂਰ ਸਾਵਧਾਨ ਹੋਣਾ ਚਾਹੀਦਾ। ਖੈਰ ਜੀ, ਇਹ ਸਮਾਂ ਹੀ ਦੱਸੂਗਾ, ਹੁਣ ਅੱਗੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਸਟੀਲਸ ਦੇ ਇੰਟਰਸੈਕਸ਼ਨ ਤੇ ਸ਼ੋਪਰਸ ਵਰਲਡ ਤੇ ਸ਼ੈਲਡਨ ਕਾਲਜ ਵਾਲੇ ਏਰੀਏ ਚ ਆਉਣ ਵਾਲੇ ਸਾਲਾਂ ਚ 10 ਤੋਂ ਉੱਪਰ ਹਾਈ ਰਾਈਜ਼ ਕੌਂਡੋ ਤੇ ਟਾਊਨ ਹਾਊਸ ਪ੍ਰੋਜੈਕਟ ਆ ਰਹੇ ਨੇ। ਅਸੀਂ ਐਸੇ ਏਰੀਏ ਚ ਨਵੇਂ ਟਾਊਨ ਹਾਊਸਿਸ ਤੇ ਕੌਂਡੋਸ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ, ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਉਦੋਂ ਤੱਕ ਕੀਮਤਾਂ ਚ ਕਾਫੀ ਵਾਧਾ ਹੋ ਜਾਣਾ, ਤੇ ਉੱਪਰੋਂ ਅਸੀਂ ਰੈਂਟਲ ਗਰੰਟੀ ਵੀ ਕਰ ਰਹੇ ਹਾਂ। ਸਾਡੇ ਕੋਲ $2,250 ਪਰ ਮੰਥ ਦੇ ਰੈਂਟਲ ਗਰੰਟੀ ਵਾਲੇ ਨਵੇਂ ਟਾਊਨ ਹਾਊਸ ਤਿਆਰ ਨੇ, ਤੇ ਅਸੀਂ ਕੌਂਡੋ ਯੂਨਿਟ ਵੀ ਬੁੱਕ ਕਰ ਰਹੇ ਹਾਂ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ, ਆਪਣਾ ਯੂਨਿਟ ਲੈਣ ਲਈ ਹੁਣੇ ਕਾਲ ਕਰੋ 647-3004-7-8436।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ, ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ, ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ, ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6648।
ਬੜਾ ਹੀ ਮੁਸ਼ਕਿਲ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988, ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਤੁਹਾਨੂੰ ਇੱਕ ਵਾਰੀ ਫੇਰ ਦੱਸਦਾ ਜੀ, ਜੇ ਤੁਸੀਂ ਕੈਬਨਿਟ ਇੰਸਟਾਲਰ ਹੋ ਜਾਂ ਕੈਬਨਿਟ ਡਿਜ਼ਾਈਨਰ ਹੋ ਤੇ ਫਿਰ ਤੁਸੀਂ ਔਰਾ ਕਿਚਨ ਨਾਲ ਸੰਪਰਕ ਕਰ ਲਿਓ ਜੀ। ਔਰਾ ਕਿਚਨ ਵਾਲਿਆਂ ਨੂੰ ਜ਼ਰੂਰਤ ਹੈਗੀ ਹੈ ਕੈਬਨਿਟ ਮੇਕਰ ਦੀ, ਕੈਬਨਿਟ ਇੰਸਟਾਲਰ ਦੀ। 905-673-2872 ਇਹਨਾਂ ਦਾ ਨੰਬਰ ਹੈ। ਜੇ ਤੁਹਾਡਾ ਹਾਈ ਐਂਡ ਕਿਚਨ ਡਿਜ਼ਾਈਨ ਕਰਨ ਦੇ ਵਿੱਚ ਕੋਈ ਤਜਰਬਾ ਹੈਗਾ ਫਿਰ ਵੀ ਇਹਨਾਂ ਨਾਲ ਸੰਪਰਕ ਕਰ ਲਿਓ। ਔਰਾ ਕਿਚਨ ਨਵੀਂ ਕਿਚਨ ਬਣਾਉਣੀ ਹੈ ਫਿਰ ਤਾਂ ਤੁਸੀਂ ਜ਼ਰੂਰ ਸੰਪਰਕ ਕਰਿਓ। 905-673-2872 ਇਹਨਾਂ ਦਾ ਨੰਬਰ ਆ। ਦੋਸਤੋ ਤੁਹਾਨੂੰ ਬਿਜ਼ਨਸ ਦਾ ਸੁਨੇਹਾ ਵੀ ਦੇ ਦਾਂ ਜੀ। ਜਿਹੜਾ ਹਾਈਵੇ 10 ਹੈਗਾ ਹੁਰ ਇੰਟੈਰੀਓ ਸਟਰੀਟ, ਉੱਧਰੋਂ ਪੋਰਟ ਕ੍ਰੈਡਿਟ ਤੋਂ ਉੱਪਰਾਂ ਤੋਂ ਲੈ ਕੇ ਤੇ ਸਕੇਅਰ 1 ਤੋਂ ਹੁੰਦੀ ਹੋਈ LRT ਹੈ ਜਿਹੜੀ ਸ਼ੋਪਰਸ ਵਰਲਡ ਆ ਕੇ ਸਟੋਪ ਕਰਨੀ ਹੈ। ਇਸ ਲਾਈਨ ਦੇ ਉੱਤੇ ਤੁਹਾਡੇ ਕੋਲ ਜੇ ਪੈਸੇ ਹੈਗੇ ਨੇ ਇਨਵੈਸਟ ਕਰਨਾ ਚਾਹੁੰਦੇ ਤਾਂ ਕੋਈ ਵੀ ਪ੍ਰੋਜੈਕਟ ਆਵੇ ਤੇ ਤੁਹਾਡੇ ਲਈ ਸੁਨਹਿਰੀ ਮੌਕਾ ਜੀ। ਤੁਸੀਂ ਮਿਸੀਸਾਗਾ ਸਕੇਅਰ 1 ਜਾਂ ਈਵਨ ਡੰਡਾ ਸੈਂਡ ਹਾਈਵੇ 10 ਦੇ ਇੰਟਰਸੈਕਸ਼ਨ ਤੇ ਕੌਂਡੋਜ਼ ਆ ਰਹੀਆਂ ਨੇ ਜੀ, ਸਾਡੇ ਕੋਲ ਉਹਦੀ ਐਲੋਕੇਸ਼ਨ ਹੈਗੀ ਹੈ ਤੇ ਤੁਸੀਂ ਉੱਥੇ ਇਨਵੈਸਟ ਕਰਨਾ, ਤੁਸੀਂ ਸਕੇਅਰ 1 ਇਨਵੈਸਟ ਕਰਨਾ। ਬਹੁਤ ਸਾਰੇ ਕੌਂਡੋ ਪ੍ਰੋਜੈਕਟ ਸਕੇਅਰ 1 ਆ ਰਹੇ ਨੇ, ਜਾਂ ਤੁਸੀਂ ਸ਼ੋਪਰਸ ਵਰਲਡ ਦੇ ਨੇੜੇ ਤੇੜੇ ਜਿਹੜੇ ਨਵੇਂ ਪ੍ਰੋਜੈਕਟ ਆਉਣੇ ਨੇ, ਕੋਈ 12 ਤੋਂ ਉੱਤੇ ਪ੍ਰੋਜੈਕਟ ਆਉਣੇ ਨੇ ਜੀ ਨਵੇਂ ਆਉਂਦੇ ਸਾਲਾਂ ਦੇ ਵਿੱਚ, ਇੱਥੇ ਇਨਵੈਸਟ ਕਰਨਾ ਚਾਹੁੰਦੇ ਤੇ ਇੱਥੇ ਪਹਿਲਾ ਪ੍ਰੋਜੈਕਟ ਆ ਜਿਹੜਾ ਅਸੀਂ ਉਹ ਸੈਲ ਕਰ ਰਹੇ ਹਾਂ ਜੀ ਕੌਂਡੋਜ਼ ਦਾ, ਤੇ ਤੁਸੀਂ ਸੰਪਰਕ ਕਰ ਲਿਓ। 6-4-7-3-0-0-8-4-3-6 ਮੇਰਾ ਨੰਬਰ ਹੈਗਾ ਜੀ। ਇਹਨਾਂ ਦੇ ਵਿੱਚ ਅਸਾਈਨਮੈਂਟ ਕਲੋਜ਼ ਫ੍ਰੀ ਹੈਗੀ ਆ, ਫ੍ਰੀ ਅਪਲਾਇੰਸਿਸ ਦਿੱਤੇ ਜਾ ਰਹੇ ਨੇ, 24 ਘੰਟੇ ਸਿਕਿਉਰਿਟੀ, ਪਾਰਟੀ ਰੂਮ, ਜਿਮ, ਜੇ ਤੁਹਾਡੇ ਕੋਲ ਗੈਸਟ ਆ ਜਾਣਾ ਤਾਂ ਜੇ ਤੁਹਾਡੀ 1-2 ਬੈਡਰੂਮ ਦੀ ਕੌਂਡੋ ਅਤੇ ਗੈਸਟ ਆ ਜਿਹੜੇ ਕਿੱਥੇ ਪੈਣਗੇ ਉਹਨਾਂ ਲਈ ਅਲੱਗ ਗੈਸਟ ਰੂਮ ਆ, ਕਿਡਜ਼ ਪਲੇ ਰੂਮ, ਬੜਾ ਸੋਹਣਾ ਏਰੀਆ ਹੈਗਾ ਤੇ ਆਉਂਦੇ ਸਾਲਾਂ 'ਚ ਇਹ ਹੋਰ ਸੋਹਣਾ ਬਣ ਜਾਣਾ। ਤੇ ਜੇ ਤੁਸੀਂ ਮਿਸੀਸਾਗਾ ਦੇ ਵਿੱਚ ਇਨਵੈਸਟ ਕਰਨਾ ਤੇ ਫਿਰ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਡੰਡਾ ਤੇ ਹਾਈਵੇ 10 ਦੇ ਇੰਟਰਸੈਕਸ਼ਨ ਦੇ ਉੱਤੇ ਕੌਂਡੋਜ਼ ਆ ਜਿਹੜੀਆਂ ਨਵੀਆਂ ਆ ਰਹੀਆਂ ਨੇ, ਬੜਾ ਅਫੋਰਡੇਬਲ ਡਿਪੋਜ਼ਿਟ ਸਟਰਕਚਰ ਹੈਗਾ ਜੀ ਤੇ ਅਫੋਰਡੇਬਲ ਪ੍ਰਾਈਸ ਹੈਗੀ ਆ। ਸੰਪਰਕ ਕਰ ਲਿਓ 647-384-36, 647-300-8436 ਮੇਰਾ ਨੰਬਰ ਆ। ਜੇ ਤੁਸੀਂ ਫਸਟ ਟਾਈਮ ਬਾਇਰ ਹੋ ਤੇ ਘਰ ਲੈਣਾ ਫਿਰ ਵੀ ਮੇਰੇ ਨਾਲ ਤੁਸੀਂ ਜ਼ਰੂਰ ਸੰਪਰਕ ਕਰਿਓ, ਤੁਹਾਡਾ ਫਾਇਦਾ ਹੋ ਜੂਗਾ ਜੀ, ਨਾਲ ਦੀ ਨਾਲ ਮੇਰਾ ਵੀ ਫਾਇਦਾ ਹੋ ਜੂ। 647-384-36 ਮੇਰਾ ਨੰਬਰ। ਧੰਨਵਾਦ, ਬਹੁਤ ਬਹੁਤ ਸਮਾਂ ਅੱਜ ਦਾ ਸਮਾਪਤ ਹੁੰਦਾ ਜੀ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम? क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
اب جبکہ مزید مقامی کاروبار اور خدمات دوبارہ کھل رہے ہیں اور ہجوم میں لوگوں کی تعداد بڑھ کر 10 ہو گئی ہے، ہمیں ایک دوسرے کو محفوظ رکھنے کی اپنی کوششیں جاری رکھنی چاہیے۔ جسمانی فاصلہ رکھنے پر عمل کریں، اپنے درمیان 2 کا فاصلہ رکھیں۔ جب جسمانی فاصلہ رکھنا دشوار ہو تو چہرے کو ڈھانپ کر رکھیں اور کثرت سے ہاتھوں کو دھونا جاری رکھیں۔ اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے تو اپنی جانچ کروائیں، گھر کے اندر یا باہر محفوظ رہیں، زندگیاں بچائیں۔ مزید جاننے کے لیے ontario.ca/coronavirus ملاحظہ کریں، اس کے لیے حکومت اونٹیریو کے ذریعے ادائیگی کی گئی ہے۔
We have a townhouse complex coming to Burlington. Superb location right off the QEW and minutes from the lake. It's a very limited release. Prices starting from $699 and closing in November 2021. Bonuses include cap development charges, assignment for a fee, appliances and more. For exclusive and priority access, please call us at 416-320-3320.
ਅਕਾਲ ਟਰੱਕ ਲਿਊਬ ਦੀ ਗ੍ਰੈਂਡ ਓਪਨਿੰਗ ਤੁਹਾਡੇ ਜਾਣੇ ਪਹਿਚਾਣੇ ਰਾਜਾ ਜਾਂ ਫਿਰ ਜੈਸ ਟਰੱਕ ਦੀ ਬਿਹਤਰੀਨ ਕੁਆਲਿਟੀ ਸਰਵਿਸ ਨਾਲ ਫਿਰ ਵਾਰੰਟੀ ਅਕਾਲ ਟਰੱਕ ਐਂਡ ਲਿਊਬ ਡਰਾਈਵ ਥਰੂ